ਮੈਂ ਅਰਜ ਕੀਤੀ ਵਾਰ ਦਾ ਸੰਬੰਧ ਸੂਰਮੇ ਨਾਲ ਏ, ਇਹਦਾ ਮਤਲਬ ਸੀ ਅੰਮ੍ਰਿਤ ਵੇਲੇ ਜਦੋਂ ਆਸਾ ਕੀ ਵਾਰ ਸੁਣੇ, ਆਸਾ ਦੀ ਵਾਰ ਸੁਣ ਕੇ ਆਪਣੇ ਮਨ ਨੂੰ ਦ੍ਰਿੜ ਕਰੀ, ਭਗਤੀ ਵਿਚ ਸਿਮਰਨ ਵਿਚ ਲਾ ਕੇ ਮਨ ਨੂੰ ਅਡੋਲਤਾ ਦੇਈ, ਵਹਿਮਾਂ ਭਰਮਾਂ ਪਖੰਡਾਂ ਤੋਂ ਆਸਾ ਦੀ ਵਾਰ ਬਚਾਉਂਦੀ ਏ, ਤੇ ਸ਼ਾਮ ਨੂੰ ਢਾਡੀ ਵਾਰਾਂ ਸੁਣ ਕੇ ਤੇਰੇ ਇਸ ਜਿਸਮ ਦੇ ਅੰਦਰ ਖੂਨ ਉਬਾਲੇ ਖਾਏ, ਤਨ ਤੇ ਮਨ ਨੂੰ ਅਡੋਲ ਕਰਨ ਵਾਸਤੇ ਮੇਰੇ ਦਾਤਾ ਨੇ ਆਸਾ ਕੀ ਵਾਰ ਤੇ ਢਾਡੀ ਵਾਰਾਂ ਬਖਸ਼ੀਆਂ। ਸਾਧ ਸੰਗਤ, ਖੈਰ ਜਿਹੜੀ ਆਪਾਂ ਵਿਚਾਰ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਕਰਦੇ ਆ ਰਹੇ ਹਾਂ, ਅੱਜ ਦਾ ਜਿਹੜਾ ਪਾਵਨ ਪਵਿੱਤਰ ਸ਼ਲੋਕ ਹੈ ਇਹ ਸਹਿਸਕ੍ਰਿਤੀ ਸ਼ਲੋਕ ਨੰਬਰ 17 ਹੈ, ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਸ਼ਲੋਕ ਅੰਦਰ ਮਨੁੱਖ ਦੇ ਅੰਦਰ ਦੀ ਹਾਲਤ ਨੂੰ ਬਿਆਨ ਕੀਤਾ ਹੈ। ਸਾਹਿਬ ਕਹਿੰਦੇ ਨੇ ਕਈ ਵਾਰੀ ਮਨੁੱਖ ਪਰਿਵਾਰ ਦੀ ਘਰ ਦੀ ਚਿੰਤਾ ਵਿਚ ਇੰਨਾ ਕੁ ਖਚਿਤ ਹੋ ਜਾਂਦਾ ਹੈ, ਉਸ ਦੁੱਖ ਤੋਂ ਉਸ ਚਿੰਤਾ ਤੋਂ ਮੁਕਤੀ ਚਾਹਣ ਵਾਸਤੇ ਕਈ ਵਾਰੀ ਪਹਾੜ ਤੋਂ ਡਿੱਗ ਕੇ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰਦਾ। ਕਈ ਵਾਰੀ ਸਾਹਿਬ ਕਹਿੰਦੇ ਨੇ ਆਪਣੇ ਤਨ ਨੂੰ ਬਲਦੇ ਹੋਏ ਅੱਗ ਦੇ ਭਾਂਬੜ ਵਿਚ ਸੱਟ ਕੇ ਚਿੰਤਾ ਨੂੰ ਖਤਮ ਕਰਦਾ, ਤੇ ਜੇ ਕਿਤੇ ਅੱਗ ਨਾ ਮਿਲੇ, ਪਹਾੜ ਨਾ ਮਿਲੇ, ਤੇ ਮਨੋ ਕਿਤੇ ਭਰ ਕੇ ਵਗਦਾ ਹੋਏ ਪਾਣੀ ਦਾ ਦਰਿਆ, ਤੇ ਉਸ ਦਰਿਆ ਦੀਆਂ ਡੂੰਘੀਆਂ ਛੱਲਾਂ ਵਿਚ, ਦਰਿਆ ਦੇ ਡੂੰਘੀਆਂ ਲਹਿਰਾਂ ਵਿਚ, ਡੂੰਘੇ ਪਾਣੀ ਵਿਚ ਆਪਣੇ ਆਪ ਨੂੰ ਡੋਬ ਕੇ ਚਿੰਤਾ ਤੋਂ ਮੁਕਤ ਕਰਨਾ ਚਾਹੁੰਦਾ। ਸਤਿਗੁਰੂ ਨੇ ਸਾਡੇ ਅੰਦਰ ਦੀ ਅਵਸਥਾ ਕਹੀ, ਕਹਿਣ ਲੱਗੇ ਪਰ ਇਹ ਗੱਲ ਧਿਆਨ ਵਿਚ ਰੱਖੀ, ਤੂੰ ਸੰਸਾਰ ਦੇ ਦੁੱਖ ਨੂੰ ਲੈ ਕੇ, ਚਿੰਤਾ ਨੂੰ ਲੈ ਕੇ, ਝੋਰੇ ਨੂੰ ਲੈ ਕੇ ਚਾਹੇ ਪਹਾੜ ਤੋਂ ਛਾਲ ਮਾਰ ਕੇ ਖਤਮ ਹੋ ਜਾ, ਭਾਵੇਂ ਪਾਣੀ ਦੀਆਂ ਲਹਿਰਾਂ ਵਿਚ ਡੁੱਬ ਕੇ ਖਤਮ ਹੋ ਜਾ, ਭਾਵੇਂ ਬਲਦੀ ਹੋਈ ਅੱਗ ਦੇ ਭਾਂਬੜ ਵਿਚ ਆਪਣੇ ਆਪ ਨੂੰ ਸਾੜ ਕੇ ਖਤਮ ਕਰ ਦੇ, ਮਰਨ ਨਾਲ ਗੱਲ ਖਤਮ ਨਹੀਂ ਹੋਣੀ, ਕਿਉਂਕਿ ਅੱਗੇ ਫਿਰ ਤੇਰੇ ਵਾਸਤੇ ਦੁੱਖਾਂ ਦਾ ਤਾਣਾ ਤਣਿਆ ਜਾਣਾ, ਬਚੇਗਾ ਕਿਵੇਂ? ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਬਚਨ ਕੀਤੇ ਨੇ, ਬਾਬਾ ਫਰੀਦ ਸਾਹਿਬ ਦੇ ਸ਼ਲੋਕ ਨੇ, ਕਹਿੰਦੇ ਨੇ ਦੁਨੀਆਂ ਵਿਚ ਕੋਈ ਮਨੁੱਖ ਐਸਾ ਨਹੀਂ ਜਿਹੜਾ ਦੁਖੀ ਨਹੀਂ। ਵੈਸੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਕਿਹਾ, ਬਾਲੀ ਰੋਵੈ ਨਾ ਇਹ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਧਿਆਨ ਦੇਣਾ, ਬਾਬਾ ਜੀ ਨੇ ਪੱਕੀ ਮੋਹਰ ਲਾ ਦਿੱਤੀ, ਕਹਿਣ ਲੱਗੇ ਦੁਨੀਆਂ ਵਿਚ ਕੋਈ ਸੁਖੀ ਨਹੀਂ। ਸਾਹਿਬ ਕਹਿਣ ਲੱਗੇ ਹਰ ਬੰਦਾ ਦੁਖੀ ਏ, ਤੇ ਅੱਗੇ ਕਈ ਵਾਰੀ ਸਾਡੇ ਸੱਜਣੇ ਪੰਕਤੀ ਪੜ੍ਹ ਦਿੰਦੇ ਨੇ, ਸੋ ਸੁਖੀਆ ਜਿਸ ਨਾਮ ਆਧਾਰ। ਅਸਲ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਇਹ ਤੁਕ ਹੈ ਨਹੀਂ, ਸੋ ਸੁਖੀਆ ਜਿਸ ਨਾਮ ਆਧਾਰ। ਅਸਲ ਵਿਚ ਇਹ ਤੁਕ ਏ, ਬਾਲੀ ਰੋਵੈ ਨਾ ਇਹ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਮੰਨੈ ਨਾਉ ਸਹੀ ਜਿਣ ਜਾਏ, ਅਵਰੀ ਕਰਮ ਨਾ ਲੇਖੈ ਪਾਏ। ਅਸੀਂ ਆਪਣੇ ਕੋਲੋਂ ਕਈ ਵਾਰੀ ਤੁਕ ਲਾ ਦਿੰਦੇ ਹੁੰਦੇ ਹਾਂ, ਵੈਸੇ ਹੈ ਨਹੀਂ ਸੋ ਸੁਖੀਆ ਜਿਸ ਨਾਮ ਆਧਾਰ। ਕਈ ਬਾਣੀ ਦੀਆਂ ਐਸੀਆਂ ਤੁਕਾਂ ਨੇ ਜਿਵੇਂ ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ, ਗੁਰੂ ਗ੍ਰੰਥ ਸਾਹਿਬ ਵਿਚ ਕੋਈ ਤੁਕ ਨਹੀਂ। ਜੇ ਇਹ ਜਨਮ ਸਾਖੀ ਦੇ ਅੰਦਰ ਇਹ ਬਚਨ ਆਇਆ, ਭੋਪਾ ਪੋਸਟ ਭੰਗ ਅਪੀਮ ਚਰਸ, ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਦਹਿ ਰਹਿ ਦਿਨ ਰਾਤ। ਅਸੀਂ ਪੜ੍ਹਨੇ ਆ ਤੇਰਾ ਭਾਣਾ ਮਿੱਠਾ ਲੱਗਾ, ਗੁਰੂ ਗ੍ਰੰਥ ਸਾਹਿਬ ਚ ਤੇ ਹੈ ਤੇਰਾ ਕੀ ਆ ਮਿੱਠਾ ਲੱਗਾ। ਕਈ ਵਾਰੀ ਕਈ ਤੁਕਾ ਐਸੀਆਂ ਪੜ੍ਹਨੇ ਆ, ਕਬੀਰ ਜਬ ਹਮ ਆਏ ਜਗਤ ਮੇ, ਜਗ ਹੱਸੇ ਤੁਮ ਰੋਏ, ਐਸੀ ਕਰਨੀ ਕਰ ਚੱਲੋ ਤੁਮ ਹੱਸੋ ਜਗ ਰੋਏ। ਗੁਰੂ ਗ੍ਰੰਥ ਸਾਹਿਬ ਵਿਚ ਕੋਈ ਤੁਕ ਨਹੀਂ ਜਾਏਗੀ, ਕਬੀਰ ਸਾਹਿਬ ਦੇ ਸ਼ਲੋਕਾਂ ਵਿਚ ਬਚਨ ਨਹੀਂ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਹੇ ਮੇਰੇ ਮਾਲਕ, ਇਸ ਸੰਸਾਰ ਦੇ ਅੰਦਰ ਕੋਈ ਵੀ ਐਸਾ ਨਹੀਂ ਮਿਲਦਾ ਜਿਸ ਦੇ ਘਰ ਅੰਦਰ ਦੁੱਖ ਦੀ ਅੱਗ ਸੁਲਗਦੀ ਨਹੀਂ ਪਈ। ਕਹਿੰਦੇ ਨੇ ਪਹਿਲਾਂ ਮੈਂ ਸੋਚਦਾ ਸਾਂ ਕੇਵਲ ਫਰੀਦ ਮੈਂ ਦੁਖੀ ਹਾਂ, ਮੇਰੇ ਕੋਲ ਦੁੱਖ ਏ, ਪਰ ਕਹਿੰਦੇ ਨੇ ਅੱਜ ਜਦੋਂ ਮੈਂ ਉੱਚੇ ਹੋ ਕੇ ਤੱਕਿਆ, ਆਤਮਕ ਅਵਸਥਾ ਉੱਚੀ ਵਿਚ ਤੱਕਿਆ, ਤੇ ਮੇਰੇ ਵਾਹਿਗੁਰੂ ਕੋਈ ਵੀ ਘਰ ਐਸਾ ਨਹੀਂ ਜਿਸ ਘਰ ਦੇ ਅੰਦਰ ਦੁੱਖ ਦੀ ਅੱਗ ਨਹੀਂ ਬਲਦੀ। ਹਰ ਘਰ ਦੇ ਅੰਦਰ ਦੁੱਖ ਦੀ ਅੱਗ ਝੁਲਦੀ ਏ, ਫਰਕ ਸਿਰਫ ਇਤਨਾ ਕਿ ਕਈਆਂ ਦੀ ਅੱਗ ਪ੍ਰਗਟ ਹੋ ਜਾਂਦੀ ਏ, ਕਈ ਅੰਦਰੇ ਅੰਦਰ ਤੁਖੀ ਜਾਂਦੇ। ਸਤਿਗੁਰੂ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ। ਕਹਿੰਦੇ ਨੇ ਮੈਂ ਸਮਝਿਆ ਕਿ ਕੇਵਲ ਮੈਂ ਦੁਖੀ ਹਾਂ, ਮੈਨੂੰ ਦੁੱਖ ਲੱਗਾ। ਹੁਣ ਕਹਿੰਦੇ ਨੇ ਸਮਝ ਪੈਗੀ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਕਹਿੰਦੇ ਨੇ ਉੱਚੇ ਚੜ੍ਹ ਕੇ ਜਦੋਂ ਮੈਂ ਤੱਕਿਆ, ਕੋਈ ਘਰ ਐਸਾ ਨਹੀਂ ਜਿਸ ਘਰ ਦੇ ਅੰਦਰ ਅੱਗ ਬਲਦੀ ਨਾ ਹੋਵੇ। ਸਾਧ ਸੰਗਤ, ਜਿਵੇਂ ਘਰ ਦੀ ਅੱਗ ਬਲਦੀ ਆਪਾਂ ਦੇਖਦੇ, ਸਾਹਿਬ ਨੇ ਉਦਾਹਰਨ ਬੜੀ ਪਿਆਰੀ ਲਈ, ਕਿਹੜਾ ਘਰ ਜਿਸ ਘਰ ਵਿਚ ਅੱਗ ਨਹੀਂ ਬਲਦੀ? ਆਪਾਂ ਪਿੰਡਾਂ ਵਿਚ ਤੱਕਦੇ ਸਾਂ, ਕਈ ਘਰਾਂ ਵਿਚ ਗੋਹਿਆਂ ਦੀ ਲੱਕੜ ਦੀ ਅੱਗ ਬਲਦੀ ਤੇ ਉਹਨਾਂ ਵਿਚਾਰਿਆਂ ਘਰਾਂ ਦੀ ਅੱਗ ਜਿਹੜੀ ਬੜੀ ਜਲਦੀ ਪ੍ਰਗਟ ਹੋ ਜਾਂਦੀ। ਧੂੰ ਉੱਤਾਂ ਨਿਕਲਣ ਦੀ ਦੇਰ ਲੋਕਾਂ ਨੂੰ ਸਮਝ ਪੈ ਜਾਂਦੀ ਫਲਾਣੇ ਘਰ ਵਿਚ ਅੱਗ ਬਲਦੀ ਪਈ। ਤੇ ਸਾਹਿਬ ਕਹਿੰਦੇ ਨੇ ਕਈ ਥੋੜੇ ਜਿਹੇ ਧਨਾੜ ਹੁੰਦੇ ਨੇ, ਉਹ ਗੋਹੇ ਨੀ ਬਾਲਦੇ, ਲੱਕੜਾਂ ਨੀ ਬਾਲਦੇ, ਉਹ ਸਟੋਵ ਬਾਲ ਲੈਂਦੇ ਸਨ। ਪਰ ਚੇਤੇ ਰੱਖਣਾ, ਉਹਦਾ ਧੂੰ ਤਾਂ ਪ੍ਰਗਟ ਨਹੀਂ ਸੀ ਹੁੰਦਾ, ਪਰ ਆਵਾਜ਼ ਉਹਦੀ ਵੀ ਗੁਆਂਢੀ ਨੂੰ ਸੁਣਾਈ ਦੇ ਜਾਂਦੀ ਸੀ ਵੀ ਘਰ ਇਹਦੇ ਵੀ ਅੱਗ ਬਲਦੀ ਪਈ। ਸਮੇਂ ਨੇ ਐਸਤਾ ਐਸਤਾ ਮਨੁੱਖ ਨੇ ਬੁੱਧੀ ਨੇ ਤਰੱਕੀ ਕੀਤੀ ਤੇ ਇਹਨੇ ਗੈਸ ਉਪਲਬਧ ਕੀਤੇ ਜਿਨ੍ਹਾਂ ਵਿਚੋਂ ਧੂੰ ਵੀ ਨਹੀਂ, ਆਵਾਜ਼ ਵੀ ਨਹੀਂ, ਪਰ ਚੇਤੇ ਰੱਖਣਾ ਅੱਗ ਤਾਂ ਫਿਰ ਵੀ ਬਲਦੀ ਪਈ। ਸਤਿਗੁਰੂ ਕਹਿੰਦੇ ਨੇ ਕੋਈ ਐਸਾ ਨਹੀਂ ਜਿਸ ਘਰ ਦੇ ਅੰਦਰ ਅੱਗ ਨਹੀਂ। ਤੇ ਚੇਤੇ ਰੱਖਣਾ ਇੱਕ ਘਰ ਉਹ ਜਿਨ੍ਹਾਂ ਵਿਚ ਅਸੀਂ ਰਹਿੰਦੇ ਹਾਂ, ਇੱਕ ਘਰ ਸਾਡਾ ਸਰੀਰ ਏ, ਕਿਹੜਾ ਘਰ ਏ ਜਿਸ ਵਿਚ ਅੱਗ ਨਹੀਂ। ਇਸ ਘਰ ਕਿਸੇ ਅੰਦਰ ਕ੍ਰੋਧ ਦੀ ਅੱਗ ਬਲਦੀ ਏ, ਕਿਸੇ ਅੰਦਰ ਕਾਮ ਦੀ ਅੱਗ ਬਲਦੀ ਏ, ਕਿਸੇ ਅੰਦਰ ਲੋਭ ਤੇ ਮੋਹ ਦੀ ਅੱਗ ਪਈ ਬਲਦੀ ਏ, ਕੋਈ ਅਹੰਕਾਰ ਦੀ ਅੱਗ ਵੀ ਤਪਦਾ ਪਿਆ ਤੇ ਦੁਖੀ ਸਾਰਾ ਸੰਸਾਰ ਏ। ਚੇਤੇ ਰੱਖਣਾ ਇਥੋਂ ਤੱਕ ਕਿ ਜਿਹੜਾ ਬੰਦਗੀ ਕਰਨ ਵਾਲਾ ਸਤਿਗੁਰੂ ਨੇ ਕਹਿ ਦਿੱਤਾ ਦੁੱਖ ਉਹਨੂੰ ਵੀ ਲੱਗਾ ਹੋਇਆ। ਕਈ ਵਾਰੀ ਸੋਚੀਦਾ ਵੀ ਹੱਦ ਹੋ ਗਈ, ਬੰਦਗੀ ਕਰਨ ਵਾਲਾ ਤੇ ਸੁਖੀ ਏ, ਪਰ ਚੇਤੇ ਰੱਖਣਾ ਉਹਦੇ ਦੁੱਖ ਵਿਚ ਤੇ ਦੁਨੀਆਂ ਦੇ ਦੁੱਖ ਵਿਚ ਬੜਾ ਅੰਤਰ ਏ। ਦੁਨੀਆਂ ਨੂੰ ਦੁੱਖ ਲੱਗਦਾ ਪਰਿਵਾਰ ਦਾ, ਪੁੱਤਰ ਦਾ, ਸੰਸਾਰ ਦਾ, ਦੌਲਤ ਦਾ, ਤੇ ਰੱਬ ਦਾ ਪਿਆਰਾ ਉਦੋਂ ਦੁਖੀ ਹੁੰਦਾ ਜਦੋਂ ਉਹਨੂੰ ਪਿਆਰਾ ਪ੍ਰੀਤਮ ਵਾਹਿਗੁਰੂ ਭੁੱਲ ਜਾਂਦਾ, ਦੁੱਖ ਉਹਨੂੰ ਵੀ। ਤਾਂ ਹੀ ਹਜ਼ੂਰ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਹੇ ਮੇਰੇ ਵਾਹਿਗੁਰੂ, ਵਿਛੋੜਾ ਸੁਣੈ ਦੁੱਖ, ਵਿਲ ਡਿੱਠੇ ਮਰਯੋਦ, ਬਾਜ ਪਿਆਰੇ ਆਪਣੇ, ਬਿਰਗੀ ਨਾ ਧੀਰੋਧ। ਵਿਛੋੜਾ ਜਿਹੜਾ ਉਹ ਦੁਖਦਾਈ ਏ, ਇਸੇ ਦੁੱਖ ਨੂੰ ਜ਼ਾਹਰ ਕਰਦਿਆਂ ਮੇਰੇ ਬਾਬਾ ਨਾਨਕ ਜੀ ਨੇ ਕਿਹਾ, ਮੈਂ ਰੁਵੰਦੀ ਸਭ ਜਗ ਰੁਨਾ, ਰੁਨੜੇ ਵਣੋ ਪੰਖੇਰੂ। ਕਹਿਣ ਲੱਗੇ ਪ੍ਰੀਤਮ ਦੀ ਯਾਦ ਵੀ ਜਦੋਂ ਮੇਰੇ ਅੱਖਾਂ ਵਿਚੋਂ ਨੀਰ ਨਿਕਲਿਆ ਤੇ ਮੈਨੂੰ ਤੱਕ ਕੇ ਜੰਗਲ ਦੇ ਪੰਛੀ ਵੀ ਉੱਚੀ ਉੱਚੀ ਰੋਣ ਲੱਗ ਪਏ। ਇਹਦਾ ਮਤਲਬ ਰੱਬ ਦਾ ਪਿਆਰਾ ਉਹਨੂੰ ਵਿਛੋੜੇ ਦਾ ਦੁੱਖ ਏ। ਬਾਬਾ ਫਰੀਦ ਸਾਹਿਬ ਜੇ ਕਹਿੰਦੇ ਨਾ ਦੁਨੀਆਂ ਵਿਚ ਕੋਈ ਸੁਖੀ ਨਹੀਂ, ਉਹ ਖੁਦ ਆਪਣੇ ਤੇ ਟੁਕਾਂਦੇ ਨੇ ਤੇ ਕਹਿੰਦੇ ਨੇ ਮੇਰੇ ਵਾਹਿਗੁਰੂ ਚਿੰਤ ਖਟੋਲਾ ਵਾਣ ਦੁੱਖ, ਤੇਰੇ ਵਿਛੋੜੇ ਦੇ ਦੁੱਖ ਨੂੰ ਵਾਣ ਬਣਾਇਆ, ਚਿੰਤਾ ਦੀ ਜਿਹੜੀ ਏ ਉਹ ਖਟੋਲਾ ਖਾਟ ਬਣਾਈ ਏ, ਮੰਜੀ ਬਣਾਈ ਏ। ਚਿੰਤ ਖਟੋਲਾ ਵਾਣ ਦੁੱਖ, ਬਿਰਹਿ ਵਿਛਾਵਣ ਲੇਪ, ਇਹ ਉਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ, ਵਿਛੋੜੇ ਦਾ ਦੁੱਖ ਉਹਨਾਂ ਨੂੰ ਵੀ। ਖੈਰ ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੁਖੀ ਸਾਰਾ ਸੰਸਾਰ ਏ, ਤੇ ਪੁੱਛਿਆ ਸਤਿਗੁਰੂ ਫਿਰ ਇਸ ਦੁੱਖ ਤੋਂ ਕੋਈ ਛੁਟਕਾਰੇ ਦਾ ਸਾਧਨ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ। ਕਹਿੰਦੇ ਨੇ ਦੇਖੀ ਸੱਜਣਾ ਅੰਦਰ ਦਾ ਜਿਹੜਾ ਸੁੱਖ ਏ ਨਾ, ਜਿਹਦੇ ਕੋਲ ਅੰਦਰ ਦਾ ਸੁੱਖ ਆ ਗਿਆ ਉਹਨੂੰ ਬਾਹਰ ਦਾ ਦੁੱਖ ਫਿਰ ਕੁਝ ਕਹਿ ਨਹੀਂ ਹੋ ਸਕਦਾ। ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਨੇ ਜੇ ਕੋਈ ਮੰਨ ਲਓ ਘਰੇਲੂ ਚਿੰਤਾ ਹੈ, ਪਰਿਵਾਰ ਦੀ ਚਿੰਤਾ ਹੈ, ਤੇ ਮਨ ਦੁਖੀ ਹੁੰਦਾ ਹੈ, ਭਾਵਾਂ ਕਿ ਮਨ ਟਿਕਦਾ ਨਹੀਂ, ਦੁੱਖ ਵਿਚ ਮਨ ਜਿਹੜਾ ਕਦੀ ਵੀ ਟਿਕਦਾ ਨਹੀਂ, ਪਰ ਇੱਕ ਉਦਮ ਤੂੰ ਮਨਾ ਕਰ ਲਈ। ਸਤਿਗੁਰੂ ਕਹਿੰਦੇ ਨੇ ਜਾ ਕੋ ਚਿੰਤਾ ਬਹੁਤ ਬਹੁਤ, ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ, ਜਿਸ ਹਿਰਦੇ ਵਿਚ ਦਿਨ ਰਾਤ ਚਿੰਤਾ ਟਿਕੀ ਰਹਿੰਦੀ ਏ, ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਸਰੀਰ ਨੂੰ ਰੋਗ ਲੱਗ ਗਿਆ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਗ੍ਰਿਸਤ ਵਿਚ ਕਦੀ ਖੁਸ਼ੀ ਏ ਕਿਦੀ ਕਦੀ ਗਮੀ ਏ, ਤੇ ਗਮੀ ਵਿਚ ਇੰਨਾ ਕੁ ਮਨ ਭਟਕਦਾ ਹੈ, ਗੌਣ ਕਰੈ ਚਹੁ ਕੁੰਟਕਾ, ਘੜੀ ਨਾ ਬੈਸਣ ਸੋਏ, ਇੱਕ ਘੜੀ ਵੀ ਮਨ ਨਹੀਂ ਟਿਕਦਾ। ਤੇ ਮੇਰਾ ਬਾਬਾ ਫਿਰ ਕਹਿੰਦਾ ਦੇਖ ਇੱਕ ਤਰੀਕਾ ਤੈਨੂੰ ਦੱਸ ਦੇਣਾ, ਜੇ ਅੰਦਰ ਚਿੰਤਾ ਹੈ, ਗ੍ਰਿਸਤ ਦਾ ਦੁੱਖ ਏ, ਅੰਦਰ ਝੋਰਾ ਹੈ, ਫਿਰ ਇੱਕ ਕੰਮ ਕਰ ਲੈ, ਦੇਖ ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰ ਕਦੇ ਸੋਗ, ਗੌਣ ਕਰੈ ਚਹੁ ਕੁੰਟਕਾ, ਘੜੀ ਨਾ ਬੈਸਣ ਸੋਏ, ਚਿਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋਏ। ਜੇ ਮੇਰਾ ਵਾਹਿਗੁਰੂ ਚੇਤੇ ਆ ਜਾਏ ਤੇ ਪਿਆਰਿਆ ਦੁੱਖ ਵਿਚ ਇਸ ਮਨ ਨੂੰ ਤੇ ਤਨ ਨੂੰ ਠਾਰ ਕੇ ਰੱਖ ਦੇਵੇਗਾ। ਸਾਧ ਸਾਧ ਸੰਗਤ ਦੁੱਖ ਦੁਖਦਾਈ ਏ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੀ ਦੁੱਖ ਨੂੰ ਮਿਟਾਉਣ ਦੇ ਨਾ ਬੜੇ ਯਤਨ ਕਰਨੇ ਆ ਪਰ ਮਿਟਦਾ ਨਹੀਂ। ਹੁਣ ਲੋਕਾਂ ਨੇ ਤਾਂ ਕਈ ਤਰੀਕੇ ਲੱਭੇ ਨੇ, ਜਦੋਂ ਕੋਈ ਚਿੰਤਾ ਹੋਵੇ ਕੋਈ ਨਸ਼ੇ ਦਾ ਸਹਾਰਾ ਲੈਂਦਾ, ਕੋਈ ਘਰ ਛੱਡ ਕੇ ਕਿਤੇ ਪ੍ਰਦੇਸ਼ ਵਿੱਚ ਚਲਾ ਜਾਂਦਾ, ਚਲੋ ਚਾਰ ਦਿਨ ਘਰ ਛੱਡਾਂ ਦੁੱਖ ਤੋਂ ਕਲੇਸ਼ ਤੋਂ ਬਚਾਂਗਾ ਤੇ ਸਹੀ, ਜੇ ਕੋਈ ਨਸ਼ਾ ਨਹੀਂ ਪੀਂਦਾ, ਜੇ ਕੋਈ ਘਰ ਨਹੀਂ ਛੱਡਦਾ ਉਹ ਨਾਟਕ ਚੇਟ ਕਿਤੇ ਮੂਵੀ ਲਾ ਕੇ ਦੇਖਦਾ ਚੱਲ ਦੋ ਘੜੀਆਂ ਮਨ ਦੂਜੇ ਪਾਸੇ ਤੇ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਸੱਜਣਾ ਇਹ ਤਿੰਨਾਂ ਗੱਲਾਂ ਵਿਚ ਵੀ ਸੁੱਖ ਨਹੀਂ ਜਿਹੜਾ ਤੂੰ ਦੁੱਖ ਨੂੰ ਮਿਟਾਉਣ ਦੇ ਯਤਨ ਪਿਆ ਕਰਨਾ ਇਸ ਤਰੀਕੇ ਨਾਲ ਦੁੱਖ ਨੇ ਮਿਟਣਾ ਮਹਾਰਾਜ ਨੇ ਬਚਨ ਕੀਤਾ ਕਹਿਣ ਲੱਗੇ ਸੁੱਖ ਨਾਹੀਂ ਬਹੁਤਾ ਧਨ ਖਾਟਾ ਇਹ ਤੂੰ ਸਮਝੇ ਕਿ ਬਹੁਤ ਸਾਰੀ ਦੌਲਤ ਹੋ ਜਾਏਗੀ ਤੇ ਮੈਂ ਸੁਖੀ ਹਾਂ ਸਤਿਗੁਰੂ ਕਹਿੰਦੇ ਨੇ ਨਹੀਂ ਦੌਲਤ ਨਾਲ ਇਕੱਲਿਆਂ ਕਦੀ ਸੁੱਖ ਨਹੀਂ ਜੇ ਮਿਲਦਾ ਸਾਧ ਸੰਗਤ ਧਿਆਨ ਦੇਣਾ ਦੌਲਤ ਨਾਲ ਕੀਮਤੀ ਘਰ ਖਰੀਦ ਸਕਦੇ ਹਾਂ ਦੌਲਤ ਨਾਲ ਆਪਾਂ ਸੋਹਣੇ ਬਿਸਤਰ ਖਰੀਦ ਲਾਂਗੇ ਪਰ ਚੇਤੇ ਰੱਖਣਾ ਰੁਪਈਏ ਨਾਲ ਕਦੀ ਨੀਂਦ ਨਹੀਂ ਜੇ ਖਰੀਦੀ ਜਾਂਦੀ ਦੌਲਤ ਦੇ ਨਾਲ ਕੀਮਤੀ ਚਸ਼ਮੇ ਖਰੀਦ ਲਾਂਗੇ ਉਸ ਚਸ਼ਮੇ ਦੇ ਉੱਪਰ ਸੋਨਾ ਵੀ ਆਪਾਂ ਜੜ ਲਾਂਗੇ ਪਰ ਜੇਤੇ ਰੱਖਣਾ ਦੌਲਤ ਨਾਲ ਰੱਬ ਦੀ ਬਖਸ਼ੀ ਹੋਈ ਨੇਤਰਾਂ ਦੀ ਜੋਤ ਕਦੀ ਨਹੀਂ ਮਿਲਦੀ ਸਤਿਗੁਰੂ ਕਹਿੰਦੇ ਨੇ ਸੁੱਖ ਨਾਹੀਂ ਬਹੁਤਾ ਧਨ ਖਾਤੇ ਸੁੱਖ ਨਾਹੀਂ ਪੇਖਾ ਨ੍ਰਿਤ ਨਾਟੇ ਨ੍ਰਿਤ ਨਾਟੇ ਦਾ ਅਰਥ ਨਾਟਕ ਚੇਟਕ ਦੇਖ ਕੇ ਸਮਝੇ ਮੈਨੂੰ ਸੁੱਖ ਮਿਲ ਜਾਏਗਾ ਪਿਆਰਿਆ ਇਸ ਨਾਟਕ ਚੇਟਕ ਵਿੱਚ ਵੀ ਸੁੱਖ ਬਿਲਕੁਲ ਨਹੀਂ ਪਿਆ ਸਾਹਿਬ ਕਹਿੰਦੇ ਨੇ ਸੁੱਖ ਨਾਹੀਂ ਬਹੁਤਾ ਧਨ ਖਾਟੇ ਸੁੱਖ ਨਾਹੀਂ ਪੇਖਾ ਨ੍ਰਿਤ ਨਾਟੇ ਸੁੱਖ ਨਾਹੀਂ ਬਹੁਤ ਦੇਸ਼ ਕਮਾਏ ਤੇ ਸਤਿਗੁਰੂ ਕਿੱਥੋਂ ਸੁੱਖ ਮਿਲੇਗਾ ਕਹਿਣ ਲੱਗੇ ਸਰਬ ਸੁਖਾ ਹਰ ਹਰ ਗੁਣ ਗਾਏ ਜੇ ਤੂੰ ਸੁੱਖ ਚਾਹੁੰਦਾ ਤਾਂ ਕਰਤੇ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦੇ ਉਹਦੇ ਨਾਮ ਵੀ ਸੁੱਖ ਹੈ ਚੇਤੇ ਰੱਖਣਾ ਭਾਵੇਂ ਪ੍ਰਭੂ ਦੀ ਪ੍ਰਾਪਤੀ ਨਹੀਂ ਪਰ ਜਦੋਂ ਨਾਮ ਜਪਣਾ ਸ਼ੁਰੂ ਕਰੋਗੇ ਨਾ ਸੁੱਖ ਉਦੋਂ ਬਾਅਦ ਮਹਿਸੂਸ ਹੋਣਾ ਸ਼ੁਰੂ ਹੋਵੇਗਾ ਮਨ ਟਿਕਦਾ ਨਹੀਂ ਸਿਮਰਨ ਕਰਨ ਵਾਲੇ ਨੂੰ ਨਾ ਤਿੰਨ ਗੱਲਾਂ ਬੜੀਆਂ ਧਿਆਨ ਰੱਖਣੀਆਂ ਚਾਹੀਦੀਆਂ ਨੇ ਇੱਕ ਤਾਂ ਜਦੋਂ ਸਿਮਰਨ ਕਰੇ ਆਪਣੇ ਮਨ ਵਿੱਚ ਇਹ ਪੱਕੀ ਤਰ੍ਹਾਂ ਵਿਸ਼ਵਾਸ ਕਰੇ ਕਿ ਵਾਹਿਗੁਰੂ ਹੈ ਚੇਤੇ ਰੱਖਿਓ ਕਈ ਵਾਰੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਪਰ ਅੰਦਰ ਫਿਰ ਭਟਕ ਜਾਂਦਾ ਵੀ ਯਾਰ ਮੈਂ ਵਾਹਿਗੁਰੂ ਕਹਿੰਦਾ ਵਾਹਿਗੁਰੂ ਹੈ ਵੀ ਹੈ ਕਿ ਨਹੀਂ ਬਹਿਣ ਤੋਂ ਪਹਿਲਾਂ ਇੱਕ ਗੱਲ ਸੋਚੀ ਵਾਹਿਗੁਰੂ ਹੈ ਤੇ ਸਾਧਨਾ ਕਰਨ ਵਾਲੇ ਨੂੰ ਦੂਜੀ ਗੱਲ ਚੇਤੇ ਰੱਖਣੀ ਚਾਹੀਦੀ ਜਿੱਥੇ ਹੈ ਉੱਥੇ ਮੇਰੇ ਅੰਗ ਸੰਗ ਮੇਰੇ ਨਾਲ ਤੇ ਤੀਜੀ ਗੱਲ ਯਾਦ ਰੱਖੀ ਕਿ ਉਹ ਮੈਨੂੰ ਪਿਆਰ ਕਰਦਾ ਤਿੰਨ ਗੱਲਾਂ ਪੱਲੇ ਬੰਨ ਕੇ ਜਦੋਂ ਤੁਰੇਗਾ ਨਾ ਫਿਰ ਦੇਖ ਮਾਲਕ ਦੀ ਕਿਰਪਾ ਪ੍ਰਾਪਤੀ ਬਾਅਦ ਦੀ ਗੱਲ ਹੈ ਪਰ ਜਦੋਂ ਤੂੰ ਤੁਰਨ ਲੱਗ ਪਏਗਾ ਨਾ ਦੇਖ ਮੇਰਾ ਵਾਹਿਗੁਰੂ ਦੋ ਕਿਰਪਾ ਕਰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹਿੰਦੇ ਨੇ ਪਹਾੜ ਦੀ ਚੋਟੀ ਤੇ ਠੰਡ ਹੈ ਬੜਾ ਸੁੱਖ ਹੈ ਪਹਾੜ ਦੀ ਚੋਟੀ ਤੇ ਹੁਣ ਆਪਾਂ ਪਹਾੜ ਦੀ ਚੋਟੀ ਤੇ ਪਹੁੰਚਣਾ ਪਰ ਚੇਤੇ ਰੱਖਣਾ ਅਜੇ ਪਹਾੜ ਦਾ ਸ਼ਿਖਰ ਆਇਆ ਨੀ ਚੋਟੀ ਆਈ ਨਹੀਂ ਪਰ ਜਦੋਂ ਆਪਾਂ ਮੈਦਾਨੀ ਇਲਾਕੇ ਨੂੰ ਲੰਘ ਕੇ ਪਹਾੜੀ ਇਲਾਕੇ ਦੇ ਵਿੱਚ ਪ੍ਰਵੇਸ਼ ਕਰਨੇ ਆ ਤੇ ਅਚਨਚੇਤ ਠੰਡੀ ਜਿਹੜੀ ਹਵਾ ਹੈ ਉਹ ਸਾਡੇ ਤਨ ਨੂੰ ਮਹਿਸੂਸ ਹੁੰਦੀ ਏ ਜਿਹੜੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਆ ਅਜੇ ਪਹੁੰਚੇ ਨਹੀਂ ਪਰ ਤੁਰਨ ਤੋਂ ਪਹਿਲਾਂ ਠੰਡ ਮਹਿਸੂਸ ਹੁੰਦੀ ਏ ਮੇਰਾ ਗੁਰੂ ਕਹਿੰਦਾ ਸਿੱਖਾ ਤੁਰ ਤਾਂ ਸਹੀ ਤੂੰ ਵਾਹਿਗੁਰੂ ਵਾਹਿਗੁਰੂ ਕਰ ਅਜੇ ਪ੍ਰੀਤਮ ਤਾਂ ਪਤਾ ਨੀ ਕਦੋਂ ਮਿਲੇ ਪਰ ਤੇਰੇ ਤੁਰਨ ਦੀ ਦੇਰ ਏ ਤੇਰੇ ਅੰਦਰ ਨੂੰ ਠੰਡ ਮਿਲੇਗੀ ਸਤਿਗੁਰੂ ਕਾ ਬਚਨ ਇਹ ਕਹਿੰਦੇ ਨੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਇਹਦਾ ਮਤਲਬ ਜੇ ਮਿਲੇ ਨਹੀਂ ਸੋਏ ਸੁਨੰਦੜੀ ਸੋਏ ਦਰ ਤੇ ਖਬਰ ਪ੍ਰੀਤਮ ਦੇ ਆਉਣ ਦੀ ਖਬਰ ਹੀ ਸੁਣੀ ਸਾਹਿਬ ਕਹਿੰਦੇ ਨੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਹੁਣ ਨਾਮ ਜਪਿਆ ਤੇ ਅੰਦਰ ਨਾਮ ਦਾ ਰੰਗ ਚੜਨ ਲੱਗਾ ਤੇ ਅਗਲੀ ਪੰਕਤੀ ਕਹਿੰਦੇ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਪੰਧ ਜੁਲੰਦੜੀ ਦਾ ਮਤਲਬ ਹੈ ਅਜੇ ਸਫ਼ਰ ਹੀ ਸ਼ੁਰੂ ਕੀਤਾ ਤੇ ਅੰਦਰ ਨੂੰ ਠੰਡ ਮਿਲ ਗਈ ਤੇ ਜਿੱਦਣ ਪਹੁੰਚ ਗਿਆ ਫਿਰ ਸਾਹਿਬ ਕਹਿੰਦੇ ਨੇ ਗੁਰ ਦਰਸ਼ਨ ਦੇਖ ਨਿਹਾਲੀ ਪ੍ਰੀਤਮ ਮਿਲ ਗਿਆ ਉਹਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਮੈਂ ਅਰਜ਼ ਕਰ ਰਿਹਾ ਸਾਹਿਬ ਕਹਿ ਰਹੇ ਨੇ ਸੁੱਖ ਨਾਹੀਂ ਬਹੁਤਾ ਧਨ ਖਾਟੇ ਸੁੱਖ ਨਾਹੀਂ ਪੇਖਾ ਨ੍ਰਿਤ ਨਾਟੇ ਸੁੱਖ ਨਾਹੀਂ ਬਹੁਤ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਤੇ ਸਾਧ ਸੰਗਤ ਤਾਂ ਹੀ ਗੁਰਦੇਵ ਬਾਣੀ ਵਿਚ ਕਹਿੰਦੇ ਨੇ ਜੇ ਸੁੱਖ ਲੈਣੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜੇ ਉਹਨੂੰ ਧਿਆਏਗਾ ਉਹਦਾ ਸਿਮਰਨ ਕਰੇਗਾ ਉਹ ਸੁੱਖਾਂ ਦਾ ਦਾਤਾ ਹੈ ਗੁਰੂ ਤੇਗ ਬਹਾਦਰ ਜੀ ਜੇ ਕਿਤੇ ਦੇਖਦੇ ਹਾਂ ਭਾਵੇਂ ਪਿੰਜਰੇ ਵਿਚ ਡੱਕਿਆ ਪਰ ਮੁੱਖ ਵਿਚੋਂ ਆਵਾਜ਼ ਨਿਕਲਦੀ ਏ ਕਿ ਚੇਤੇ ਰੱਖਣਾ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਇਨ ਕੋਏ ਸਾਰਿਆਂ ਸੁੱਖਾਂ ਦਾ ਦਾਤਾ ਕੇਵਲ ਪ੍ਰਭੂ ਏ ਤੇ ਜਦੋਂ ਸੁੱਖ ਦੇ ਖਜ਼ਾਨੇ ਨਾਲ ਕੋਈ ਜੁੜਦਾ ਉਹਨੂੰ ਅੰਦਰੋਂ ਸੁੱਖ ਜ਼ਰੂਰ ਪ੍ਰਤੀਤ ਹੁੰਦਾ ਹੈ ਦੁੱਖ ਦੁਖਦਾਈ ਮੈਂ ਅਰਜ਼ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਦੁੱਖ ਦੇ ਸੰਬੰਧ ਵਿਚ ਵੀ ਬੜੇ ਬਚਨ ਕੀਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਿਹੜੇ ਲੋਕ ਕਹਿੰਦੇ ਨੇ ਨਾ ਅੱਜ ਸਾਹਿਬ ਕਹਿੰਦੇ ਨੇ ਆਤਮ ਹੱਤਿਆ ਕਰਕੇ ਮਰ ਕੇ ਛੁਟਕਾਰਾ ਹੋ ਜਾਏਗਾ, ਬਾਬਾ ਫਰੀਦ ਸਾਹਿਬ ਕਹਿਣ ਲੱਗੇ ਉਹ ਯਾਦ ਰੱਖੀ ਤੂੰ ਕਰਮ ਮਾੜੇ ਕਰਨਾ, ਦੁੱਖ ਹੋ ਕੇ ਦੁਖੀ ਹੋ ਕੇ ਤੂੰ ਮੰਨ ਲੋ ਮਰ ਜਾਣਾ ਕਿ ਅੱਗੇ ਸੁੱਖ ਮਿਲ ਜਾਏਗਾ। ਪੁੱਛਿਆ ਬਾਬਾ ਜੀ ਕਿਵੇਂ? ਉਹਨਾਂ ਨੇ ਉਦਾਹਰਨ ਦਿੱਤੀ, ਪੁਰਾਣੇ ਸਮੇਂ ਅੱਜ ਤਾਂ ਘੜੀਆਂ ਨੇ, ਪਹਿਲਾਂ ਜਾਂ ਪਣ ਘੜੀ ਹੁੰਦੀ ਸੀ ਪਾਈ ਜਿਹਨੂੰ ਕਹਿੰਦੇ ਸਨ, ਆਪਾਂ ਬਾਣੀ ਵਿਚ ਵੀ ਪੜ੍ਹਦੇ ਹਾਂ ਕੋ ਰਹਿ ਨਾ ਭਰੀਐ ਪਾਈਐ, ਉਹ ਇੱਕ ਪਿਆਲੀ ਹੁੰਦੀ ਸੀ ਥੱਲੇ ਉਹਦੇ ਛੇਕ ਕੀਤਾ ਹੁੰਦਾ ਸੀ, ਬਰੀਕ ਜਿਹਾ ਛੇਕ ਹੋਣਾ ਉਹਨੂੰ ਪਾਣੀ ਉੱਤੇ ਰੱਖ ਦੇਣਾ ਤੇ ਐਸਤਾ ਐਸਤਾ ਪਾਣੀ ਨਾ ਉਸ ਪਿਆਲੀ ਵਿਚ ਭਰਿਆ ਜਾਣਾ ਤੇ ਜਦੋਂ ਪਿਆਲੀ ਭਰੀ ਜਾਣੀ ਉਦੋਂ ਡੁੱਬ ਜਾਣੀ ਤੇ ਜਦੋਂ ਡੁੱਬਣੀ ਫਿਰ ਸਿਆਣੇ ਲੋਕਾਂ ਨੇ ਕਹਿਣਾ ਇੰਨੇ ਸਮੇਂ ਵਿਚ ਪਿਆਲੀ ਜਿਹੜੀ ਡੁੱਬ ਜਾਂਦੀ। ਸਮੇਂ ਦੀ ਗਿਣਤੀ ਪਾਣੀ ਦੇ ਭਰੀ ਹੋਈ ਪਿਆਲੀ ਨਾਲ ਕਰਦੇ ਸਨ। ਸਤਿਗੁਰੂ ਨੇ ਬਾਣੀ ਵਿਚ ਕਿਹਾ ਧੰਨ ਤਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਮੋਲਤ ਪੁੰਨੀ ਪਾਈ ਭਰੀ। ਇੱਥੇ ਪਾਈ ਦਰ ਤੇ ਪਿਆਲੀ ਭਰੀ ਗਈ ਪਿਆਰਿਆ, ਜਦੋਂ ਪਿਆਲੀ ਭਰੀ ਜਾ ਉਦੋਂ ਡੁੱਬ ਜਾਂਦੀ ਏ, ਜਦੋਂ ਅੰਤਲਾ ਸਮਾਂ ਆ ਗਿਆ ਉਦੋਂ ਫਿਰ ਕਿਸੇ ਨੇ ਰੱਖਣਾ ਨੀ। ਮੈਂ ਖੈਰ ਜਿਹੜੀ ਅਰਜ਼ ਕਰ ਰਿਹਾ, ਲੋਕਾਂ ਨੇ ਘੜੀਆਂ ਦੀ ਖੋਜ ਕੀਤੀ। ਪੁਰਾਣੇ ਸਮੇਂ ਇੱਕ ਹੋਰ ਤਰੀਕਾ ਸੀ ਕਿ ਰਾਜੇ ਦੇ ਦਰਬਾਰ ਅੱਗੇ ਨਾ ਘੜਿਆਲ ਹੁੰਦਾ ਸੀ ਤੇ ਸੰਤਰੀ ਨੇ ਹਥੌੜਾ ਲੈਣਾ, ਜਿੰਨੀਆਂ ਘੜੀਆਂ ਲੰਘਣੀਆਂ ਉਹਨੇ ਹਰ ਘੜੀ ਤੋਂ ਬਾਅਦ ਘੜਿਆਲ ਨੂੰ ਖੜਕਾਉਣਾ ਤੇ ਜਦੋਂ ਇੱਕ ਪੈਰ ਲੰਘਣਾ ਤੇ ਉਹਨੇ ਪੂਰੇ ਸੱਟ ਮਾਰ ਕੇ ਕਹਿਣਾ ਵੀ ਜਿੰਨੇ ਪੈਰ ਲੰਘਣੇ ਓਨੀਆਂ ਠੋਕਰਾਂ ਮਾਰਨੀਆਂ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਦੁਖੀ ਤਾਂ ਬੜਾ ਹੈ ਤੂੰ ਮੜਾ, ਪਰ ਕਦੀ ਦੇਖੀ ਘੜਿਆਲ ਵੱਲ? ਇੱਕ ਬਾਦਸ਼ਾਹ ਦੀ ਕਚਹਿਰੀ ਅੱਗੇ ਉਹਦੇ ਦਰਬਾਰ ਅੱਗੇ ਘੜਿਆਲ ਏ, ਉਸ ਘੜਿਆਲ ਨੂੰ ਹਰ ਘੜੀ ਹਰ ਪੈਰ ਮਾਰ ਪੈਂਦੀ ਏ, ਉਸ ਘੜਿਆਲ ਦਾ ਦੋਸ਼ ਵੀ ਕੋਈ ਨਹੀਂ, ਇੰਨੀ ਮਾਰ ਖਾਂਦਾ ਐ ਪਾਪੀ ਮਣਾ, ਤੂੰ ਤਾਂ ਇੰਨੇ ਕੁ ਕਰਮ ਕਰਨਾ ਤੇ ਸੋਚਣਾ ਮਰ ਕੇ ਮੈਂ ਬਚ ਜਾਵਾਂਗਾ, ਉਹ ਬੇਦੋਸ਼ਾ ਇੰਨੀ ਮਾਰ ਖਾਂਦਾ ਤੇ ਜਿਹੜੇ ਇੰਨੇ ਪਾਪ ਕਰਨੇ ਸਾਡੇ ਨਾਲ ਕੀ ਬੀਤੇਗੀ, ਮਰਨ ਨਾਲ ਬਚ ਥੋੜਾ ਜਾਣਾ। ਸਾਹਿਬ ਕਹਿੰਦੇ ਨੇ ਫਰੀਦਾ ਦਰ ਦਰਵਾਜੇ ਜਾਏ ਕਹਿ ਕਿਉਂ ਡਿੱਠੋ ਘੜਿਆਲ, ਕਦੀ ਘੜਿਆਲ ਦੇਖੀ ਉਹਨੇ ਦੋਸ਼ਾ ਮਾਰੀਐ ਹਮ ਦੋਸ਼ਾਂ ਦਾ ਕਿਆ ਹਾਲ, ਘੜੀਐ ਘੜੀਐ ਮਾਰੀਐ ਤਹਿਰੀ ਲੈ ਸਜਾਏ ਸੋ ਹੇੜਾ ਘੜਿਆਲ ਜੋ ਦੁਖੀ ਰਹਿਣ ਵਿਹਾਏ। ਉਹ ਸਰੀਰ ਘੜਿਆਲ ਦੀ ਤਰ੍ਹਾਂ ਠੋਕਰਾ ਖਾਂਦਾ ਹੈ ਜਿਹੜਾ ਵਾਹਿਗੁਰੂ ਜੀ ਦੇ ਸਿਮਰਨ ਤੋਂ ਵਿਛੜਿਆ ਹੋਇਆ, ਪਰ ਜਿਹਦੇ ਕੋਲ ਅੰਦਰ ਸੁੱਖ ਹੈ ਪਿਆਰਿਓ ਮੈਂ ਅਰਜ਼ ਕੀਤੀ ਉਹਨੂੰ ਬਾਹਰ ਦਾ ਦੁੱਖ ਕੁਝ ਨਹੀਂ ਦੇ ਕਹਿੰਦਾ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਿਆਰਾ ਸਿੱਖ ਹੋਇਆ, ਉਹਦੇ ਵਰਗਾ ਵਪਾਰੀ ਵੀ ਕੋਈ ਨਹੀਂ ਤੇ ਉਹਦੇ ਵਰਗਾ ਪ੍ਰਚਾਰਕ ਵੀ ਕੋਈ ਨਹੀਂ। ਪੁਰਾਤਨ ਸਮੇਂ ਸਤਿਗੁਰੂ ਕੇ ਸਿੱਖ ਕੀਰਤੀ ਸਨ, ਕੀਰਤੀ ਸਿੱਖਾਂ ਨੇ ਆਪ ਪ੍ਰਚਾਰ ਕਰਨਾ ਬਾਣੀ ਪੜ੍ਹਨੀ, ਕੀਰਤਨ ਕਰਨਾ ਕਥਾ ਕਰਨੀ, ਆਪ ਗੁਰੂ ਚਰਨਾਂ ਵਿਚ ਭਿੱਜ ਕੇ ਸੰਗਤਾਂ ਨੂੰ ਵਿਚ ਪ੍ਰਚਾਰ ਕਰਨਾ ਤੇ ਅਸਲ ਵਿਚ ਉਹਨਾਂ ਲੋਕਾਂ ਦੇ ਜੀਵਨ ਇੰਨੇ ਕੁ ਉੱਚੇ ਸਨ ਕਿ ਪਿਆਰਿਓ ਜਿੱਥੋਂ ਲੰਘ ਜਾਂਦੇ ਸਨ ਇੱਕ ਰਾਤ ਵੀ ਠਹਿਰ ਜਾਣਾ ਉੱਥੇ ਕੁਝ ਨਾ ਕੁਝ ਸਿੱਖੀ ਦਾ ਨਿਸ਼ਾਨ ਜ਼ਰੂਰ ਛੱਡ ਕੇ ਜਾਂਦੇ ਸਨ। ਜੀਵਨ ਇਹੋ ਜਿਹਾ ਸਨ। ਭਾਈ ਮਨਸੁਖ ਗੁਰੂ ਨਾਨਕ ਸਾਹਿਬ ਦਾ ਪਿਆਰਾ ਸਿੱਖ ਹੈ। ਮੈਂ ਅਰਜ਼ ਇਹ ਕਰਨ ਲੱਗਾ ਵਾਂ ਇਤਿਹਾਸ ਦੀ ਟੇਕ ਲੈ ਕੇ ਜਿਹਨੂੰ ਗੁਰੂ ਨੇ ਅੰਦਰ ਦਾ ਸੁੱਖ ਦਿੱਤਾ ਪਿਆਰਿਓ ਉਹਨੂੰ ਤਨ ਦਾ ਦੁੱਖ ਕੁਝ ਨਹੀਂ ਜੇ ਕਹਿ ਸਕਦਾ। ਭਾਈ ਮਨਸੁਖ ਦਾ ਜਹਾਜ਼ ਲੱਗਾ ਸਿੰਗਲਾ ਦੀਪ ਜਿਹਨੂੰ ਸ੍ਰੀ ਲੰਕਾ ਵੀ ਕਹਿੰਦੇ ਨੇ, ਉੱਥੇ ਆਖਦੇ ਨੇ ਇੱਕ ਰਜਵਾੜਾ ਹੈ ਤੇ ਰਜਵਾੜੇ ਤੇ ਜਿਹੜਾ ਰਾਜ ਕਰਦਾ ਉਹਦਾ ਨਾਮ ਸ਼ਿਵਨਾਭ ਹੈ। ਉਹਨੇ ਨਾ ਸਾਰੇ ਆਪਣੇ ਰਾਜ ਦੇ ਅੰਦਰ ਹੋਕਾ ਦਿੱਤਾ ਅਕਾਦਸ਼ੀ ਦਾ ਦੇਣ ਕਿ ਅੱਜ ਸਾਰਾ ਦਿਨ ਕਿਸੇ ਨੇ ਭੋਜਨ ਪਕਾਉਣਾ ਨਹੀਂ, ਕਿਸੇ ਨੇ ਚੁੱਲ੍ਹੇ ਅੱਗ ਬਾਲਣੀ ਨਹੀਂ, ਕਿਸੇ ਨੇ ਕੁਝ ਖਾਣਾ ਨਹੀਂ, ਸਭ ਨੇ ਵਰਤ ਰੱਖਣਾ। ਤੇ ਜਦੋਂ ਬਾਬੇ ਨਾਨਕ ਦੇ ਸਿੱਖ ਦਾ ਜਹਾਜ਼ ਲੱਗਾ ਕੰਢੇ ਤੇ ਇਹਨੇ ਦੇਖਿਆ ਵੀ ਸਾਰਾ ਸ਼ਹਿਰ ਸੁੰਨਸਾਨ, ਕਿਸੇ ਘਰ ਵਿਚ ਅੱਗ ਨਹੀਂ ਤੇ ਪੁੱਛਿਆ ਕੀ ਕਾਰਨ? ਕਹਿਣ ਲੱਗੇ ਅੱਜ ਅਕਾਦਸ਼ੀ ਦਾ ਵਰਤ ਏ, ਰਾਜੇ ਵੱਲੋਂ ਫੁਰਮਾਨ ਜਾਰੀ ਹੋ ਗਿਆ ਕਿ ਕਿਸੇ ਨੇ ਭੋਜਨ ਨਹੀਂ ਛਕਣਾ, ਕਿਸੇ ਨੇ ਕੁਝ ਪਕਾਉਣਾ ਨਹੀਂ। ਪਰ ਬਾਬੇ ਦਾ ਸਿੱਖ ਸੀ ਜਿਹੜਾ ਬਾਣੀ ਪੜ੍ਹਦਾ ਸੀ, ਖਾਣਾ ਪੀਣਾ ਪਵਿੱਤਰ ਹੈ, ਦੇ ਤੋਨ ਰਿਜ਼ਕ ਸੰਭਾਏ, ਜਿਹੜਾ ਬਾਣੀ ਪੜ੍ਹਦਾ ਸੀ ਘਾਲ ਖਾਏ ਕਿਸੇ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਧਿਆਨ ਰੱਖਣਾ ਉਹ ਗੁਰੂ ਨਾਨਕ ਦੇ ਸਿੱਖ ਨੇ ਬਾਲਿਆ ਚੁੱਲ੍ਹਾ, ਆਪ ਭੋਜਨ ਛਕਿਆ, ਲੋਕਾਂ ਨੂੰ ਛਕਾਇਆ ਤੇ ਸ਼ਿਵਨਾਭ ਨੂੰ ਸ਼ਿਕਾਇਤ ਕੀਤੀ, ਉਹ ਰਾਜਨ ਦੇਖ ਤੇਰੇ ਹੁਕਮ ਦੀ ਅਦੂਲੀ ਤੇਰੇ ਰਾਜ ਵਿਚ ਹੋ ਗਈ, ਇੱਕ ਵਪਾਰੀ ਪਰਦੇਸੀ ਆਇਆ ਅੱਗ ਬਾਲ ਕੇ ਉਹਨੇ ਪ੍ਰਸ਼ਾਦਾ ਤਿਆਰ ਕੀਤਾ ਆਪ ਛਕਿਆ ਲੋਕਾਂ ਨੂੰ ਛਕਾ ਦਿੱਤਾ। ਕਹਿਣ ਲੱਗੇ ਰਾਜੇ ਨੇ ਫੁਰਮਾਨ ਜਾਰੀ ਕਰ ਦਿੱਤਾ। ਕਹਿਣ ਲੱਗਾ ਇਸ ਮੁਸਾਫਰ ਨੂੰ, ਇਸ ਪਰਦੇਸੀ ਨੂੰ ਜਿਹੜੀ ਕਾਲ ਕੋਠੜੀ ਏ ਉਸ ਕੈਦ ਅੰਦਰ ਕੈਦ ਕਰ ਦਿਓ। ਰਾਤ ਨੂੰ ਤਨ ਢੱਕਣ ਨੂੰ ਬਸਤਰ ਕੋਈ ਨੀ ਦੇਣਾ। ਜਿੱਥੇ ਨੁਕੀਲੇ ਪੱਥਰ ਪਏ ਨੇ ਉਹਨਾਂ ਪੱਥਰਾਂ ਤੇ ਰਾਤ ਬਤੀਤ ਕਰੇ। ਇਹਨੂੰ ਸਮਝ ਲੱਗ ਜਾਏ ਕਿ ਰਾਜੇ ਦੇ ਹੁਕਮ ਦੀ ਅਦੂਲੀ ਕਿਵੇਂ ਕਰੀ ਦੀ। ਰੱਜ ਕੇ ਤਨ ਦਾ ਦੁੱਖ ਦਿਓ, ਪਰ ਕੀ ਪਤਾ ਸੀ ਰਾਜਨ ਜਿਸ ਹਿਰਦੇ ਵਿਚ ਇਹ ਸ਼ਬਦ ਰੋਜ਼ ਗੂੰਜਦਾ ਹੋਵੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ, ਜਿਸ ਹਿਰਦੇ ਵਿਚ ਇਹ ਬੋਲ ਟੁੰਬਦੇ ਹੋਣ ਕਿ ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕਾ ਰਾਮ ਵਸੈ ਮਨ ਮਾਹੇ, ਜਿਹਦੇ ਹਿਰਦੇ ਵਿਚ ਪ੍ਰਭੂ ਵਸਦਾ ਹੋਵੇ, ਭਲਿਆ ਤੂੰ ਉਹਨੂੰ ਕਦੀ ਤਨ ਦੇ ਦੁੱਖ ਨਾਲ ਡੁਲਾ ਨਹੀਂ ਸਕਦਾ। ਵਿਦਵਾਨ ਸੱਜਣ ਲਿਖਦੇ ਨੇ, ਸ਼ਿਵਨਾਭ ਨੇ ਭਾਈ ਮਨਸੁਖ ਨੂੰ ਕਾਲ ਕੋਠੜੀ ਵਿਚ ਕੈਦ ਕਰਾ ਦਿੱਤਾ, ਆਪ ਇਹਦੇ ਉਪਰ ਕਿਸੇ ਹੋਰ ਨੇ ਹਮਲਾ ਕਰਨਾ। ਮੈਂ ਅਰਜ਼ ਕਰ ਰਿਹਾ, ਜਦੋਂ ਦੁੱਖ ਆਉਂਦਾ ਬੰਦਾ ਸਹਾਰਾ ਲੈਂਦਾ ਨਸ਼ੇ ਦਾ, ਸਹਾਰਾ ਲੈਂਦਾ ਕਿਸੇ ਹੋਰ ਗੋਲੀਆਂ ਦਾ, ਕਿਸੇ ਤਰੀਕੇ ਨਾਲ ਦੁੱਖ ਭੁੱਲ ਜਾਏ। ਪਰ ਚੇਤੇ ਰੱਖਿਓ ਪਿਆਰਿਓ, ਜੇ ਕਿਤੇ ਕਬੂਤਰ ਅੱਖਾਂ ਮੀਟ ਕੇ ਕਹੇ ਨਾ ਵੀ ਬਿੱਲੀ ਨੇ ਨਹੀਂ ਆਉਣਾ, ਇਹ ਕਬੂਤਰ ਦਾ ਭੁਲੇਖਾ ਏ, ਅੱਖਾਂ ਮੀਟਣ ਦੇ ਨਾਲ ਬਿੱਲੀ ਨੇ ਕਦੀ ਛੱਡਣਾ ਨਹੀਂ ਜੀ। ਆ ਨਸ਼ਾ ਪੀਣਾ ਇੱਕ ਅੱਖਾਂ ਮੀਟਣੀਆਂ ਨੇ, ਚਲੋ ਸਮਾਂ ਨਿਕਲ ਜਾਏ, ਪਰ ਨਹੀਂ ਜੋ ਕੁਝ ਲਿਖ ਦਿੱਤਾ, ਕੋਈ ਯਤਨ ਕਰ ਅੰਦਰੋਂ ਤੂੰ ਟਿਕਣ ਦਾ, ਕਿਹੜੇ ਪਾਸੇ ਮੜਾ ਤੁਰਨਾ। ਰਾਜੇ ਸ਼ਿਵਨਾਭ ਤੇ ਹਮਲਾ ਕਰਨਾ ਕਿਸੇ ਨੇ, ਅੰਦਰੋਂ ਚਿੰਤਾ ਧੁਖਿਆ ਪਿਆ ਦੁਖੀ ਏ, ਤੇ ਇਹਨੇ ਕੀ ਕੀਤਾ, ਸਰਕਾਰੇ ਦਰਬਾਰੇ ਆਪਣੇ ਵਜ਼ੀਰ ਇਕੱਠੇ ਕੀਤੇ। ਕਹਿਣ ਲੱਗਾ ਅੱਜ ਦੀ ਰਾਤ ਤੁਸੀਂ ਮੇਰੇ ਕੋਲ ਟੁਕੋ। ਸ਼ਰਾਬ ਦੇ ਦੌਰ ਚੱਲੇ, ਸਜੰਦੇ ਆਏ, ਉਹਨਾਂ ਨੇ ਸਾਹ ਛੇੜ ਦਿੱਤੇ, ਗਾਉਣ ਵਾਲਿਆਂ ਨੇ ਗੀਤ ਗਾਉਣੇ ਆਰੰਭ ਕਰ ਦਿੱਤੇ, ਨੱਚਣ ਵਾਲੀ ਨੇ ਆਪਣੇ ਪੈਰਾਂ ਵਿਚ ਘੁੰਗਰੂ ਪਾ ਕੇ ਜ਼ਮੀਨ ਤੇ ਪੈਰ ਮਾਰ ਕੇ ਨ੍ਰਿਤ ਸ਼ੁਰੂ ਕੀਤਾ। ਰਾਤ ਸ਼ਰਾਬ ਦੇ ਦੌਰ ਚੱਲਦੇ ਰਹੇ, ਰਾਜਾ ਚਿੰਤਾ ਨੂੰ ਭੁਲਾ ਕੇ ਬੈਠਾ ਰਿਹਾ, ਪਰ ਸਾਧ ਸੰਗਤ ਕਿੰਨੀ ਕੁ ਦੇਰ ਤੱਕ ਉਹ ਤੁਰਦੇ, ਨਸ਼ੇ ਵਿਚ ਟੁੱਟ ਹੋਏ ਸੌਣ ਲੱਗੇ। ਸਜੰਦਿਆਂ ਦੇ ਹੱਥ ਥਿੜ ਗਏ, ਗਾਉਣ ਵਾਲਾ ਵੀ ਰੁਕ ਗਿਆ, ਨੱਚਣ ਵਾਲੇ ਵੀ ਡਿੱਗ ਪਏ। ਪਰ ਕਹਿਣ ਲੱਗੇ ਰਾਜੇ ਨੂੰ ਨੀਂਦ ਕਿੱਥੇ, ਸਾਰੇ ਡਿੱਗ ਗਏ, ਪਰ ਸ਼ਿਵਨਾਭ ਨੂੰ ਨੀਂਦ ਨਹੀਂ। ਅੱਧੀ ਰਾਤ ਨਸ਼ਈ ਤਾਂ ਸੌ ਗਏ, ਪਰ ਅੱਧੀ ਰਾਤ ਇੱਕ ਆਵਾਜ਼ ਸੁਣਾਈ ਦਿੱਤੀ, ਇੰਨੇ ਪਿਆਰੇ ਬਚਨ ਸਨ। ਉਹ ਆਵਾਜ਼ ਕਹਿੰਦੀ ਪਈ ਸੀ ਕਿ ਹੇ ਮੇਰੇ ਸਤਿਗੁਰੂ, ਇੰਨੇ ਪਿਆਰ ਨਾਲ ਭਿੱਜ ਕੇ ਕਿ ਮੇਰੇ ਦਾਤਾ ਇੱਕ ਓਅੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਸਾਹਿਬੰ, ਗੁਰ ਪ੍ਰਸਾਦ, ਇਹ ਆਵਾਜ਼ ਤੇਜ ਹੁੰਦੀ ਗਈ ਤੇ ਇੰਨੀ ਪ੍ਰੇਮ ਨਾਲ ਭਿੱਜੀ। ਜਦੋਂ ਇਹ ਆਵਾਜ਼ ਇੱਥੇ ਪਹੁੰਚੀ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਤੇ ਰਾਜੇ ਨੇ ਆਵਾਜ਼ ਦਿੱਤੀ, ਕਹਿਣ ਲੱਗਾ ਹੱਦ ਹੋ ਗਈ, ਸਾਰੇ ਆਰਾਮ ਪੈ ਕਰਦੇ ਨੇ, ਇਹ ਕੌਣ ਏ ਜਿਹੜਾ ਅੱਧੀ ਰਾਤ ਨੂੰ ਇੰਨੀ ਸੁਰੀਲੀ ਆਵਾਜ਼ ਵਿਚ ਗਾਉਂਦਾ ਪਿਆ। ਤੇ ਅੱਗੋ ਸੰਤਰੀ ਨੇ ਕਿਹਾ, ਅੰਨ ਦਾਤਾ, ਰਿਜ਼ਕ ਦਾਤਾ, ਇਹ ਉਹ ਗੁਸਤਾਖ ਏ ਜਿਨ੍ਹੇ ਤੇਰੇ ਹੁਕਮ ਦੀ ਅਦੂਲੀ ਕਰਕੇ ਵਰਤ ਖੰਡਨ ਕੀਤਾ, ਤੇ ਕਾਲ ਕੋਠੜੀ ਵਿਚ ਬੈਠਾ ਰਾਤ ਦਾ ਕੁਝ ਗਾਉਂਦਾ ਪਿਆ। ਸ਼ਿਵਨਾਭ ਦਾ ਮੱਥਾ ਠਣਕਿਆ, ਕਹਿੰਦਾ ਹੱਦ ਹੋ ਗਈ, ਉਹ ਮੇਰੇ ਕੋਲ ਦੁਨੀਆਂ ਦੇ ਸਾਰੇ ਸੁੱਖ ਨੇ, ਮੇਰੇ ਕੋਲ ਨਸ਼ਾ ਹੈ, ਮੇਰੇ ਕੋਲ ਗਾਉਣ ਵਾਲੇ ਨੇ, ਮੇਰੇ ਕੋਲ ਸੋਹਣੀਆਂ ਸੇਜਾਂ ਨੇ, ਮੈਨੂੰ ਸੇਜਾਂ ਤੇ ਟਿਕ ਕੇ ਵੀ ਸੁੱਖ ਨਹੀਂ, ਮੈਂ ਚਿੰਤਾ ਵਿਚ ਮਰਨਾ ਪਿਆ, ਪਰ ਇਹਨੂੰ ਮੱਛਰ ਵੀ ਕੱਟ ਕੇ ਖਾਂਦਾ, ਨੁਕੀਲੇ ਪੱਥਰਾਂ ਤੇ ਵੀ ਬੈਠਾ ਹੈ, ਪਰ ਫਿਰ ਵੀ ਇਹ ਪਿਆਰ ਦੇ ਗੀਤ ਗਾਉਂਦਾ, ਇਹਨੂੰ ਬਾਹਰ ਤਾਂ ਕੱਢ ਕੇ ਲਿਆ। ਜਦੋਂ ਬਾਹਰ ਕੱਢਿਆ, ਭਾਈ ਮਨਸੁਖ ਦੇ ਚਿਹਰੇ ਤੇ ਨੂਰ ਸੀ, ਉਹਦੀਆਂ ਅੱਖਾਂ ਵਿਚ ਚਮਕ ਸੀ। ਸਾਹਮਣੇ ਆਇਆ ਸ਼ਿਵਨਾਭ, ਪੁੱਛਦਾ ਉਹ ਕੈਦੀ, ਮੇਰੇ ਕੋਲ ਸਾਰੇ ਸੁੱਖ ਨੇ ਪਰ ਮੈਂ ਅੰਦਰੋਂ ਦੁਖੀ ਹਾਂ, ਤੈਨੂੰ ਮੈਂ ਦੁੱਖ ਦਿੱਤਾ, ਤੂੰ ਅੰਦਰੋਂ ਸੁਖੀ ਹੈ, ਇਹਦਾ ਕਾਰਨ ਕੀ? ਤੇ ਮਨਸੁਖ ਨੇ ਇੱਕੋ ਗੱਲ ਕਹੀ, ਕਹਿ ਲੱਗਾ ਰਾਜਨ, ਮੈਨੂੰ ਇੱਕ ਮੋਦੀ ਮਿਲ ਗਿਆ, ਚੇਤੇ ਰੱਖੀ, ਤੇਰੇ ਕੋਲ ਤਨ ਦੇ ਸੁੱਖ ਨੇ, ਅੰਦਰੋਂ ਅੱਤ ਦਾ ਦੁਖੀ ਏ, ਪਰ ਜਿਸ ਮੋਦੀ ਦੀ ਹੱਥ ਤੋਂ ਮੈਂ ਸੌਦਾ ਖਰੀਦਿਆ ਨਾ, ਉਹਨੂੰ ਮੈਂ ਮਨ ਭੇਟ ਕਰ ਦਿੱਤਾ, ਉਹਦੇ ਬਦਲੇ ਉਹਨੇ ਮੈਨੂੰ ਮਨ ਦਾ ਸੁੱਖ ਦੇ ਦਿੱਤਾ, ਉਹਨੇ ਅੰਦਰ ਦਾ ਸੁੱਖ ਦਿੱਤਾ। ਤੇ ਪੁੱਛਦਾ ਸ਼ਿਵਨਾਭ, ਹੱਦ ਹੋ ਗਈ, ਤੈਨੂੰ ਦੁੱਖ ਨਹੀਂ ਲੱਗਾ? ਕਹਿਣ ਲੱਗਾ ਜਿਹਦੇ ਹਿਰਦੇ ਵਿੱਚ ਗੁਰੂ ਨੇ ਨਾਮ ਟਿਕਾ ਦਿੱਤਾ ਹੋਵੇ ਉਹਨੂੰ ਦੁੱਖ ਨਹੀਂ, ਉਹਨੂੰ ਚਿੰਤਾ ਨਹੀਂ। ਕਹਿਣ ਲੱਗਾ ਇਹ ਕੈਦੀ ਤੂੰ ਮੇਰੇ ਅਧੀਨ ਹੈ, ਪਰ ਹੱਦ ਹੋ ਗਈ, ਚਰਨਾਂ ਤੇ ਡੇਗ ਕੇ ਕਹਿੰਦਾ ਤੂੰ ਮੈਨੂੰ ਕੁਝ ਜ਼ਰੂਰ ਦੇ ਦੇ, ਮੈਨੂੰ ਲੱਗਦਾ ਤੇਰੇ ਪੱਲੇ ਬਹੁਤ ਕੁਛ। ਚੇਤੇ ਰੱਖਿਓ ਪਿਆਰਿਓ, ਜਦੋਂ ਅੰਦਰ ਗੁਰੂ ਕੀ ਕਿਰਪਾ ਹੋਵੇਗੀ ਨਾ, ਅੰਦਰ ਨਾਮ ਹੋਵੇਗਾ, ਫਿਰ ਸਿੱਖ ਦੇ ਚਰਨਾਂ ਵਿੱਚ ਰਾਜੇ ਮਹਾਰਾਜੇ ਵੀ ਝੁਕਣਗੇ, ਤੇ ਜਦੋਂ ਅੰਦਰ ਥੋਤਾ ਹੋਵੇਗਾ, ਬਾਣੀ ਤੋਂ ਦੂਰ ਹੋਵੇਗਾ, ਤੇ ਫਿਰ ਦਰ ਦਰ ਦੀ ਮੁਥਾਜੀ ਆਪ ਕਰੇਗਾ। ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜੀ ਸੋਹਣੀ ਕਵਿਤਾ ਦਿੱਤੀ ਤੇ ਸਾਨੂੰ ਸਮਝਾਉਣ ਲਈ। ਅਸੀਂ ਆ ਬਗੀਚਿਆਂ ਵਿੱਚ ਪਾਰਕ ਵਿੱਚ ਜਾਂਦੇ ਹਾਂ ਨਾ, ਫੁਹਾਰੇ ਲੱਗੇ ਹੁੰਦੇ ਨੇ, ਤੇ ਤੁਹਾਨੂੰ ਸਭ ਨੂੰ ਪਤਾ ਕਿ ਫੁਹਾਰਿਆਂ ਦੇ ਜਿਹੜੇ ਸੁਰਾਖ ਨੇ ਉਹ ਸੁਰਾਖ ਜਿਹੜੇ ਨੇ ਅਸਮਾਨ ਵੱਲ ਨੂੰ ਨੇ, ਉਹਨਾਂ ਦਾ ਮੂੰਹ ਅਸਮਾਨ ਵੱਲ। ਤੇ ਭਾਈ ਵੀਰ ਸਿੰਘ ਲਿਖਦੇ ਨੇ ਮੈਂ ਦਿਨੇ ਲੱਗਿਆ ਤੇ ਫੁਹਾਰੇ ਦਾ ਮੂੰਹ ਅਸਮਾਨ ਵੱਲ ਸੀ ਤੇ ਮੂੰਹ ਸੀ ਖਾਲੀ, ਸੁਰਾਖ ਬਿਲਕੁਲ ਖਾਲੀ ਨੇ। ਤੇ ਕਹਿੰਦੇ ਨੇ ਮੈਂ ਹੈਰਾਨ ਹੋ ਕੇ ਦੇਖਿਆ ਵੀ ਇਹ ਮੂੰਹ ਅੱਡ ਕੇ ਅਸਮਾਨ ਵੱਲ ਕਿਉਂ ਖਲੋਤਾ ਹੈ। ਭਾਈ ਸਾਹਿਬ ਕਵੀ ਨੇ ਪਰ ਗੱਲ ਉਹ ਅੰਦਰ ਦੀ ਕਰਦੇ ਨੇ। ਕਹਿਣ ਲੱਗੇ ਦਿਨੇ ਤੱਕਿਆ ਮੂੰਹ ਖਾਲੀ ਤੇ ਫੁਹਾਰਾ ਅਸਮਾਨ ਵੱਲ ਤੱਕਦਾ, ਤੇ ਸ਼ਾਮ ਨੂੰ ਲੰਘਿਆ ਵਾ ਉਸੇ ਫੁਹਾਰੇ ਦੇ ਵਿੱਚੋਂ ਪਾਣੀ ਦੀ ਝੜੀ ਲੱਗੀ ਏ, ਜਿਹੜਾ ਕੋਲੋਂ ਲੰਘਦਾ ਉਹਨੂੰ ਠੰਡ ਪਿਆ ਦਿੰਦਾ। ਕਹਿਣ ਲੱਗੇ ਮੈਂ ਫੁਹਾਰੇ ਨੂੰ ਪੁੱਛ ਲਿਆ ਹੱਦ ਹੋ ਗਈ ਇਹ ਕੀ ਖੇਡ, ਪਹਿਲਾਂ ਮੈਂ ਸਵੇਰੇ ਲੰਘਿਆ ਤੇਰਾ ਮੂੰਹ ਖਾਲੀ ਸੀ, ਮੂੰਹ ਤੇਰਾ ਅਸਮਾਨ ਵੱਲ ਤੂੰ ਅੱਡਿਆ ਸੀ, ਹੁਣ ਤੂੰ ਸ਼ਹਿਦਰ ਲਾਈ ਬੈਠੇ। ਤੇ ਫੁਹਾਰੇ ਨੇ ਉੱਤਰ ਦਿੱਤਾ, ਕਹਿਣ ਲੱਗਾ ਕਵੀ ਸੱਜਣ ਗੱਲ ਇਹ ਹੀ, ਜਦੋਂ ਮੇਰੇ ਅੰਦਰ ਕੋਈ ਹੁੰਦਾ ਨਹੀਂ, ਜਦੋਂ ਪਾਣੀ ਨਹੀਂ, ਉਦੋਂ ਮੈਂ ਮੰਗਤਾ ਬਣ ਕੇ ਮੂੰਹ ਅੱਡ ਕੇ ਕਿਸੇ ਹੋਰ ਤੋਂ ਮੰਗਦਾ ਵਾਂ, ਤੇ ਜਦੋਂ ਮੇਰੇ ਅੰਦਰ ਪਾਣੀ ਆ ਜਾਏ ਉਦੋਂ ਮੈਂ ਦਾਤਾ ਬਣ ਕੇ ਲੰਘਣ ਵਾਲਿਆਂ ਤੇ ਕਿਰਪਾ ਕਰ ਦੇਣਾ। ਭਾਈ ਵੀਰ ਸਿੰਘ ਲਿਖਦੇ ਨੇ ਇਹ ਫੁਹਾਰੇ ਤੇਰੀ ਤਰ੍ਹਾਂ ਹੀ ਤਾਂ ਸਿੱਖ ਦੀ ਜ਼ਿੰਦਗੀ ਏ, ਜਦੋਂ ਗੁਰੂ ਕੀ ਬਾਣੀ ਅੰਦਰ ਹੁੰਦੀ ਏ ਉਦੋਂ ਦਾਤਾ ਬਣ ਕੇ ਲੋਕਾਂ ਨੂੰ ਜੀ ਦਾਨ ਦਿੰਦਾ, ਤੇ ਜਦੋਂ ਬਾਣੀ ਤੋਂ ਟੁੱਟ ਜਾਏ ਤਾਂ ਉਦੋਂ ਦਰ ਦਰ ਦਾ ਮੁਥਾਜ ਹੋ ਜਾਂਦਾ। ਭਾਈ ਸਾਹਿਬ ਨੇ ਤਾਂ ਹੀ ਲਿਖਿਆ ਫੁਹਾਰਾ ਕਹਿੰਦਾ ਮੂੰਹ ਅੱਡੀ ਅਰਸ਼ਾਂ ਵੱਲ ਤੱਕੀਏ ਇੱਕ ਬੂੰਦ ਨਾ ਕੋਈ ਪਾਵੇ, ਫੁਹਾਰੇ ਦੇ ਰਾਹੀਂ ਭਾਈ ਵੀਰ ਸਿੰਘ ਕਹਿੰਦੇ ਨੇ ਮੂੰਹ ਅਰਸ਼ੀ ਮੂੰਹ ਅੱਡੀ ਅਰਸ਼ਾਂ ਵੱਲ ਤੱਕੀਏ ਇੱਕ ਬੂੰਦ ਮੈਂ ਕੋਈ ਪਾਵੇ, ਜਦੋਂ ਅਸਾਂ ਵਿੱਚ ਆ ਗਿਆ ਕੋਈ ਆ ਉਹ ਸ਼ਹਿਬਰ ਲਾਵੇ, ਤਦੋਂ ਅਸੀਂ ਹੋਏ ਦਾਤੇ ਵਸੀਏ ਠੰਡ ਸੁਹਾਵਾਂ ਵਾਲੇ, ਕੌਣ ਕਿਧਰੋਂ ਕਦੋਂ ਦੱਸ ਸਕੀਏ ਕਿਤ ਗੁਣ ਉਹ ਕੋਈ ਆਵੇ, ਦੱਸੋ ਪਿਆਰਿਓ ਉਹ ਪ੍ਰੀਤਮ ਕਿਵੇਂ ਅੰਦਰ ਆ ਜਾਏ। ਮਨਸੋ ਕਹਿੰਦਾ ਰਾਜਨ ਤੇਰੇ ਕੋਲ ਤਨ ਦਾ ਸੁੱਖ ਏ ਪਰ ਅੰਦਰ ਦੁਖੀ ਏ। ਰਾਜਾ ਕਹਿੰਦਾ ਫਿਰ ਮੈਨੂੰ ਵੀ ਕੋਈ ਸੁੱਖ ਦੇ ਦੇ ਅੰਦਰ ਦਾ, ਤੇ ਮਨਸੁਖ ਨੇ ਇੱਕੋ ਗੱਲ ਕਹੀ, ਕਹਿਣ ਲੱਗਾ ਜੇ ਅੰਦਰ ਦੀ ਚਿੰਤਾ ਨੂੰ ਮਿਟਾਉਣਾ ਚਾਹੁੰਦੇ ਮੇਰੇ ਪ੍ਰੀਤਮ ਨੂੰ ਯਾਦ ਕਰ। ਰਾਜਾ ਕਹਿੰਦਾ ਪਿਆਰਾ ਤਾਂ ਬੜੀ ਦੂਰ ਏ, ਤੇ ਭਾਈ ਮਨਸੁਖ ਲਿਖਦਾ ਤੂੰ ਜੇ ਚੇਤੇ ਤਾਂ ਕਰ, ਤੂੰ ਭਾਵਨਾ ਨਾਲ ਟਿਕ ਜਾ, ਤੂੰ ਆਵਾਜ਼ ਮਾਰੀ ਮੇਰਾ ਗੁਰੂ ਤੇਰੇ ਕੋਲ ਜ਼ਰੂਰ ਆਵੇਗਾ। ਕਹਿੰਦੇ ਨੇ ਉਹੀ ਰਾਜਾ ਸ਼ਿਵਨਾਭ ਭਾਈ ਮਨਸੁਖ ਦੀ ਸ਼ੋਅ ਪ੍ਰਾਪਤ ਹੋਈ, ਉਹਦੇ ਬੋਲਣ ਦਾ ਢੰਗ ਬਦਲ ਗਿਆ, ਉਹਦੇ ਵਿਚਰਨ ਦਾ ਢੰਗ ਬਦਲ ਗਿਆ, ਉਹਦੇ ਖਾਣ ਪੀਣ ਦਾ ਢੰਗ ਬਦਲ ਗਿਆ, ਉਹਦਾ ਰਾਤ ਸੌਣਾ ਤੇ ਅੰਮ੍ਰਿਤ ਵੇਲੇ ਉੱਠਣ ਦਾ ਢੰਗ ਬਦਲ ਗਿਆ, ਤੇ ਜਦੋਂ ਉਹ ਬੈਰਾਗੀ ਹੋ ਗਿਆ ਅੱਖਾਂ ਵਿੱਚ ਨੀਰ ਲੈ ਲੈਣਾ ਤੇ ਬਾਹਰ ਜਾ ਕੇ ਤੱਕਣਾ ਅੱਜ ਮੇਰੇ ਗੁਰੂ ਨਾਨਕ ਨੇ ਆਉਣਾ ਤੇ ਲੋਕਾਂ ਪੁੱਛਣਾ ਰਾਜਨ ਤੈਨੂੰ ਹੋ ਕੀ ਗਿਆ, ਤੇ ਉਹਨੇ ਜਿਹੜੇ ਸ਼ਬਦ ਕਹੇ ਨਾ ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਨੇ ਇਹਨਾਂ ਨੂੰ ਕਲਮ ਬੰਦ ਕੀਤਾ। ਲੋਕ ਪੁੱਛਦੇ ਨੇ ਰਾਜਨ ਤੈਨੂੰ ਕੀ ਹੋ ਗਿਆ, ਤੇ ਰਾਜੇ ਨੇ ਕਿਹਾ ਕਹਿਣ ਲੱਗਾ ਮਨਸੁਖ ਜੋ ਇੱਥੇ ਆਇਆ ਸੀ ਉਹ ਮਨ ਦੇ ਸੁੱਖ ਸਿਖਾ ਗਿਆ। ਬੜੇ ਪਿਆਰੇ ਸ਼ਬਦ ਨੇ, ਮਨਸੁਖ ਜੋ ਇੱਥੇ ਆਇਆ ਸੀ ਉਹ ਮਨ ਦੇ ਸੁੱਖ ਸੁਖਾ ਗਿਆ, ਰਸ ਝੂਮ ਵਿੱਚ ਮਸਤ ਸੀ ਉਹ, ਮੈਨੂੰ ਵੀ ਚਾਟ ਲਗਾ ਗਿਆ, ਮੇਰੇ ਉਜੜੇ ਵਿਰਾਨ ਦਿਲ ਦੇ ਅੰਦਰ ਯਾਦ ਇੱਕ ਵਸਾ ਗਿਆ, ਕੋਈ ਧੂਹ ਕਲੇਜੇ ਪਾ ਗਿਆ, ਕੋਈ ਬਿਰਹ ਦੀ ਸ਼ੋਅ ਲਗਾ ਗਿਆ, ਕਹਿ ਗਿਆ ਸੀ ਕਰ ਯਾਦ ਤੂੰ ਬਸ ਤਰੁੱਟ ਕੇ ਹੀ ਆ ਜਾਵੇਗਾ, ਦੱਸੋ ਨੀ ਮੇਰਾ ਵਾਲੜਾ ਕਦ ਮਾਹੀ ਮੇਰਾ ਆਵੇ। ਪ੍ਰੇਮ ਨਾਲ ਭਿੱਜਾ ਸੋਚਦਾ ਕਦੋਂ ਮੇਰੇ ਗੁਰੂ ਨੇ ਆਉਣਾ, ਬੜੇ ਗੁਰੂ ਨਾਨਕ ਦੇ ਨਾਂ ਤੇ ਪਖੰਡ ਕਰਨ ਵਾਲੇ ਗਏ ਪਰ ਰਾਜੇ ਨੇ ਹਰ ਇੱਕ ਨੂੰ ਪਰਖਿਆ। ਕਮਾਲ ਦੀ ਗੱਲ ਗੁਰੂ ਨਾਨਕ ਦਾ ਭੇਖ ਕਰਨ ਵਾਲੇ ਡੋਲ ਗਏ, ਅੱਜ ਮੇਰਾ ਬਾਬਾ ਵੀ ਪਹੁੰਚ ਗਿਆ, ਉਜੜਿਆ ਬਾਗ ਹਰਾ ਹੋ ਗਿਆ। ਕਿਸੇ ਦੱਸਿਆ ਰਾਜਨ ਕੋਈ ਫਕੀਰ ਆਇਆ, ਸੁੱਕੇ ਬਾਗ ਹਰੇ ਹੋ ਗਏ ਨੇ, ਤੇ ਕਹਿੰਦੇ ਨੇ ਰਾਜੇ ਨੇ ਸੁੰਦਰ ਇਸਤਰੀਆਂ ਭੇਜੀਆਂ, ਸਾਰੀ ਰਾਤ ਨਾਚ ਕੀਤਾ ਉਹਨਾਂ ਨੇ, ਪਰ ਬਾਬਾ ਜੀ ਦੇ ਨੇਤਰ ਬੰਦ ਸਨ, ਕੁਝ ਬੋਲੇ ਨਹੀਂ। ਜਦੋਂ ਥੱਕ ਗਈਆਂ ਨੱਚ ਨੱਚ ਕੇ ਤੇ ਮੇਰੇ ਸਾਹਿਬ ਦਾ ਮੁੱਖ ਖੁੱਲਿਆ ਤੇ ਬਚਨ ਕਹਿਣ ਲੱਗੇ ਗਾਛੋ ਪੁੱਤਰੀ ਰਾਜਕੁਮਾਰ ਨਾਮ ਬਣੋ ਸੱਚ ਦੋਤ ਉਚਾਰ ਕਹਿਣ ਲੱਗੇ ਮੇਰੀਓ ਧੀਓ ਮੇਰੀਓ ਪੁੱਤਰੀਓ ਨੱਚਦੀਆਂ ਕਾਸਲੀ ਦੇ ਜਦੋਂ ਉਹਨਾਂ ਦੇ ਕੰਨਾਂ ਵਿਚ ਆਵਾਜ਼ ਪਈ ਪੁੱਤਰੀਓ ਤੇ ਅੰਦਰ ਫੁੱਟ ਪਿਆ ਚਰਨਾਂ ਤੇ ਡਿੱਗ ਕੇ ਕਹਿੰਦੀਆਂ ਨੇ ਬਾਪੂ ਅੱਜ ਤੱਕ ਸਾਰੇ ਮੈਲੀ ਨਜ਼ਰ ਵਾਲੇ ਆਏ ਨੇ ਅੱਜ ਪਹਿਲਾਂ ਤੂੰ ਆਇਆ ਜਿਨੇ ਧੀਆਂ ਤੇ ਪੁੱਤਰੀਆਂ ਕਹਿ ਕੇ ਪੁਕਾਰੇ ਅੰਦਰ ਬਹਿ ਤੁਰੇ ਸਤਿਗੁਰੂ ਦੇ ਚਰਨਾਂ ਵਿਚ ਡਿੱਗ ਪਈਆਂ ਤੇ ਮੇਰੇ ਗੁਰਦੇਵ ਨੇ ਕਿਹਾ ਬੱਚਿਓ ਕਿਤਨਾ ਸਮਾਂ ਹੋ ਗਿਆ ਨੱਚਦਿਆਂ ਨੂੰ ਕਹਿਣ ਲੱਗੀਆਂ ਪਤਾ ਨੀ ਕਿੰਨਿਆਂ ਕੁ ਮਰਦਾਂ ਨੂੰ ਖੁਸ਼ ਕੀਤਾ ਕਹਿਣ ਲੱਗੇ ਧੀਓ ਜਾਓ ਜੇ ਨਚਾਣਾ ਜੇ ਤੇ ਮਨ ਨੂੰ ਗੁਰੂ ਦੇ ਅੱਗੇ ਨਚਾਓ ਨਾਚ ਰੇ ਮਨ ਗੁਰ ਕੇ ਆਗੇ ਜਿਨ੍ਹਾਂ ਨੇ ਗੁਰੂ ਲਈ ਨੱਚਣਾ ਸ਼ੁਰੂ ਕਰ ਦਿੱਤਾ ਉਹ ਫਿਰ ਪਿਆਰੇ ਪ੍ਰੀਤਮ ਤੱਕ ਪਹੁੰਚ ਜਾਂਦੇ ਰਾਜਾ ਸ਼ਿਵਨਾਭ ਆਇਆ ਚਰਨਾਂ ਤੇ ਡਿੱਗਾ ਤੇ ਸਤਿਗੁਰੂ ਨੇ ਕਿਹਾ ਰਾਜਨ ਗੁਰੂ ਦੀ ਪ੍ਰੀਖਿਆ ਤਾਂ ਲੈ ਲਈ ਪਰ ਯਾਦ ਰੱਖੀ ਸੱਜਣਾ ਜੇ ਗੁਰੂ ਨੇ ਤੇਰੀ ਪ੍ਰੀਖਿਆ ਲੈ ਲਈ ਤੇ ਤੇਰੇ ਕੋਲ ਨਿਕਲਣ ਦਾ ਰਾਹ ਕੋਈ ਨਹੀਂ ਰਹਿਣਾ ਚੇਤੇ ਰੱਖ ਤੂੰ ਨਿਕਲ ਸਕਣੇ ਚਰਨਾਂ ਤੇ ਡਿੱਗ ਕੇ ਕਹਿੰਦਾ ਸਾਈਆਂ ਉਹ ਸੁੱਖ ਦੇ ਦੇ ਜਿਹੜਾ ਮਨ ਸੁੱਖ ਨੂੰ ਦਿੱਤਾ ਸੀ ਸਤਿਗੁਰੂ ਨੇ ਕਿਰਪਾ ਕਰਕੇ ਨਾਮ ਦੀ ਦਾਤ ਦਿੱਤੀ ਤਾਂ ਹੀ ਮੇਰੇ ਹਜ਼ੂਰ ਕਹਿੰਦੇ ਨੇ ਜੇ ਦੁੱਖ ਤੋਂ ਬਚਣਾ ਚਾਹੁੰਦੇ ਡਿੱਗ ਕੇ ਨਹੀਂ ਪਾਣੀ ਵਿਚ ਡੁੱਬ ਕੇ ਨਹੀਂ ਅੱਗ ਵਿਚ ਸੜ ਕੇ ਨਹੀਂ ਸੰਗਤ ਵਿਚ ਬੈਠ ਕੇ ਨਾਮ ਜਪ ਦੇਖ ਨਾਮ ਤੇਰੇ ਅੰਦਰ ਨੂੰ ਸੁੱਖ ਦਏਗਾ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਇਹੀ ਬਚਨ ਕੀਤਾ ਕਹਿਣ ਲੱਗੇ ਕਿ ਗ੍ਰੰਥ ਗਿਰ ਪਤਤ ਪਤਾਲੰਗ ਪਹਿਲਾਂ ਬਚਨ ਆਇਆ ਗ੍ਰੰਥ ਗ੍ਰੰਥ ਦਾ ਅਰਥ ਡਿੱਗ ਜਾਣਾ ਗਿਰ ਗਿਰ ਦਾ ਅਰਥ ਪਹਾੜ ਪਤਤ ਪਤਾਲੰਗ ਪਤਤ ਦਾ ਅਰਥ ਵੀ ਹੁੰਦਾ ਡਿੱਗਿਆ ਹੋਇਆ ਪਤਾਲੰਗ ਦਾ ਅਰਥ ਡੂੰਘਾ ਕਹਿੰਦੇ ਨੇ ਜੇ ਕਿਸੇ ਨੂੰ ਦੁੱਖ ਲੱਗ ਗਿਆ ਤੇ ਜੇ ਉੱਚੇ ਪਹਾੜ ਤੋਂ ਛਾਲ ਮਾਰ ਕੇ ਕਹੇ ਮੈਂ ਡਿੱਗ ਕੇ ਮਰ ਜਾਣਾ ਸਾਹਿਬ ਕਹਿਣ ਲੱਗੇ ਇਸ ਤਰ੍ਹਾਂ ਕਦੀ ਸੁੱਖ ਮਿਲਦਾ ਨਹੀਂ ਗ੍ਰੰਥ ਜੇ ਤੂੰ ਡਿੱਗ ਜਾਏ ਗਿਰ ਪਤਤ ਪਤਾਲੰਗ ਜਲੰਤ ਦਦੀ ਪੈ ਬੈਸਵੰਤਰ ਹੈ ਬੈਸਵੰਤਰ ਦਰ ਤੇ ਅੱਗ ਜਲਤ ਦਰ ਤੇ ਸੜ ਜਾਣਾ ਦਦੀ ਪੈ ਦਰ ਤੇ ਦੀਵਾ ਕਹਿਣ ਲੱਗੇ ਜਿਵੇਂ ਭੰਬਟ ਦੀਵੇ ਉੱਤੇ ਸੜ ਜਾਂਦਾ ਹੈ ਇਸ ਤਰ੍ਹਾਂ ਅੱਗ ਵਿਚ ਸਾੜ ਕੇ ਆਪਣੇ ਆਪ ਨੂੰ ਸਮਝੇ ਸੁੱਖ ਮਿਲ ਜਾਏ ਇਹ ਵੀ ਨਹੀਂ ਉਹ ਮਿਲਣਾ ਇਹਦੇ ਵਿਚ ਸੁੱਖ ਨਹੀਂ ਸਾਹਿਬ ਜੀ ਕਹਿੰਦੇ ਨੇ ਬਹੰਤ ਬਹੰਤ ਦਰ ਦਾ ਵਹਿ ਜਾਏ ਆਗਾ ਆਗਾ ਦਰ ਤੇ ਡੂੰਘਾ ਤੋਇੰਗ ਤਰੰਗੰਗ ਤੋਇੰਗ ਦਾ ਅਰਥ ਹੈ ਪਾਣੀ ਤਰੰਗੰਗ ਦਾ ਅਰਥ ਹੈ ਲਹਿਰਾਂ ਜੇ ਕੋਈ ਡੂੰਘੇ ਪਾਣੀ ਦੀਆਂ ਲਹਿਰਾਂ ਵਿਚ ਡੁੱਬ ਕੇ ਕਹੇ ਮੈਂ ਮਰ ਜਾਣਾ ਸੁੱਖ ਮਿਲ ਜਾਏਗਾ ਸਾਹਿਬ ਕਹਿੰਦੇ ਨੇ ਇਹ ਵੀ ਨਹੀਂ ਬਹੰਤ ਆਗਾਹ ਤੋਇੰਗ ਤਰੰਗੰਗ ਸਾਹਿਬ ਜੀ ਕਹਿਣ ਲੱਗੇ ਦੁਖੰਤ ਗ੍ਰਹਿ ਚਿੰਤਾ ਆ ਦੁੱਖ ਘਰ ਦੀ ਚਿੰਤਾ ਦੀ ਖਾਤਰ ਤੂੰ ਮਰਨ ਲੱਗੇ ਸਾਹਿਬ ਕਹਿਣ ਲੱਗੇ ਜਨਮੰਗ ਤਾਂ ਮਰਨੇ ਇਹ ਕੁਝ ਕਰਨ ਤੋਂ ਬਾਅਦ ਵੀ ਜਨਮ ਤੇ ਮਰਨ ਦਾ ਤਾਣਾ ਫਿਰ ਵੀ ਤਣਿਆ ਰਹੇ ਬਚਾ ਨਹੀਂ ਹੋਣਾ ਸਾਧ ਸੰਗਤ ਫਿਰ ਕਿਵੇਂ ਬਚੀਏ ਮੇਰੇ ਬਾਬਾ ਜੀ ਨੇ ਬਾਣੀ ਵਿਚ ਬੜੇ ਪਿਆਰੇ ਉੱਤਰ ਦਿੱਤੇ ਨੇ ਕਹਿਣ ਲੱਗੇ ਜੇ ਮਰਨਾ ਹੀ ਚਾਹੁੰਦਾ ਹੈ ਨਾ ਤੇ ਫਿਰ ਤਨ ਨਾ ਮਾਰ ਮਨ ਨੂੰ ਮਾਰ ਜਿਹਦੇ ਕਰਕੇ ਤੂੰ ਤੁਰਿਆ ਮਹਾਰਾਜ ਕਿੱਥੇ ਮਰੀਏ ਸਾਹਿਬ ਕਹਿੰਦੇ ਨੇ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਜੇ ਤੂੰ ਮਰਨਾ ਹੀ ਚਾਹੁੰਦਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ ਜਿਸ ਲਾਗੈ ਤੀਰ ਪ੍ਰਮ ਕੀ ਸੋ ਜਾਣੇ ਦਰਿਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਆਪਣੇ ਆਪ ਨੂੰ ਜੀਂਦੇ ਜੀ ਮਾਰ ਧੰਨ ਗੁਰੂ ਅਰਜਨ ਸਾਹਿਬ ਜੀ ਫਿਰ ਕਿਵੇਂ ਸੁੱਖ ਮਿਲੇਗਾ ਸਾਧ ਸੰਗਤ ਪਹਿਲੇ ਸਮਿਆਂ ਵਿਚ ਤਨ ਨੂੰ ਦੁੱਖ ਵੀ ਬੜਾ ਦੇਣਾ ਕਿਤੇ ਸੁੱਖ ਮਿਲ ਜਾਏ ਭਗਤ ਨਾਮਦੇਵ ਜੀ ਨੇ ਇੱਕ ਬਚਨ ਕੀਤਾ ਕਹਿੰਦੇ ਨੇ ਪਹਿਲੇ ਸਮਿਆਂ ਵੀ ਤੀਰਥ ਤੇ ਪੁੱਠਿਆਂ ਲਟਕਣਾ ਤਨ ਨੂੰ ਅੱਗ ਵੀ ਸਾੜ ਦੇਣਾ ਇਥੋਂ ਤੱਕ ਸੋਨਾ ਦਾਨ ਕਰਨਾ ਘੋੜੇ ਦਾਨ ਕਰਨੇ ਪਰ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਪਖੰਡ ਛੱਡ ਦੇ ਮਨਾ ਜੇ ਕੁਝ ਪਾਣਾ ਚਾਹੁੰਦਾ ਇਸ ਤਰ੍ਹਾਂ ਵਾਹਿਗੁਰੂ ਦੀ ਕਿਰਪਾ ਨਹੀਂ ਭਗਤ ਜੀ ਕਹਿਣ ਲੱਗੇ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹੈ ਕਾਇਆ ਕਲਪ ਕੀਜੈ ਬੜੇ ਪਿਆਰੇ ਬਚਨ ਕਹਿ ਬਨਾਰਸੀ ਤਪ ਕਰੈ ਉਲਟ ਜੇ ਬਨਾਰਸ ਵਿਚ ਪੁੱਠਿਆਂ ਲਟਕਿਆ ਰਹੇ ਸਾਰੀ ਜ਼ਿੰਦਗੀ ਸੁੱਖ ਬਿਲਕੁਲ ਨਹੀਂ ਮਿਲਣਾ ਕਹਿਣ ਲੱਗੇ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ ਜੇ ਤੂੰ ਤੀਰਥ ਦੇ ਕੰਢੇ ਮਰ ਵੀ ਜਾਏ ਸੁੱਖ ਤਾਂ ਵੀ ਨਹੀਂ ਮਿਲਣਾ ਸਾਹਿਬ ਕਹਿੰਦੇ ਨੇ ਅਗਨ ਦਹੈ ਅੱਗ ਵਿਚ ਸੜ ਕੇ ਉੱਥੇ ਮਰ ਜਾ ਸੁੱਖ ਤਾਂ ਵੀ ਨਹੀਂ ਕਾਇਆ ਕਲਪ ਕੀਜੈ ਅਸਮੇਧ ਜਗ ਕੀਜੈ ਸੋਨਾ ਗਰਭ ਦਾਨ ਕੀਜੈ ਸਾਹਿਬ ਕਹਿਣ ਲੱਗੇ ਰਾਮ ਨਾਮ ਸਰ ਤਉ ਨਾ ਪੂਜੈ
छोड़ छोड़ रे पखंडी मन कपट ना की जाए, हर का नाम नित नित ली जाए। तू नाम नू नित नित ले, सतगुरु की बाणी पढ़ दिया जेड़ा नाम तो हीणा पढ़ी दा अपने मन ते टुकाई दा मना कदी नहीं जपदा की बनेगा तेरे नाल। बाबे फरीद ने एक बड़ी सोहनी गल की, कहन लगे दाई जदों जन्म हुंदा है ना बंदे दा ते इहदा नाड़ा नाड़ू जेड़ा दाई कटदी है, बाणी विचों शब्द वरतिया नाला। कहन लगे दाई जिदन मनमुख बंदे दा जन्म होया सी, जिदन उहदा जन्म होया है जिथे दा नाड़ुआ कटन लगी सै ओ किते कैंची इहदे गले ते चला दिंदी, ओ घट्टो घट ए जन्म लै के रब तो आकी ते ना हुंदा। इहदा मतलब इन्ना दुखदाई, कह लगे फरीदा जे देह नाला कपिया, जे देह जे दर दर जिस दिन नाला कपिया, जे गल कपै चुख चुख दर ते थोड़ा जिहा जे किते थोड़ा जिहा चीर गले ते भी पा दिंदी ओ, पवां ना इत्ती मामले सहा ना इत्ती दुख, आ रब तो विछड़ के इन्ने झमेलिया विच मैं ना पैंदा। खैर मेरे साहब कहिंदे ने जे सुख लैणे अनक साधन ना सिद्धियते, अनक साधन ना सिद्धियते, इन्हां साधना नाल सुख नहीं मिलदा, पहाड़ तो डिग के पानी विच डुब के अग भी सड़ के किवें मिलदा। नानक गुरु अर्जन साहब कहिंदे ने अस्थंभंग अस्थंभक दर्शन दा आसरा, सहारा मिलेगा फिर क्या अस्थंभंग सहारा मिलेगा। तीजी वारी फिर शब्द क्या अस्थंभंग सहारा मिलेगा, कितों मिलेगा मेरे गुरु नानक साहब? कहन लगे मिलेगा तेनू सहारा शब्द साध सवजने, जदो संगत विच बैठ के गुरु के शब्द नू सुनेगा ना फिर मेरा दाता तेनू अंदरों सुख देगा। ते शब्द किन्ना कु सहारा देंदा, साहब कहिंदे ने गुर का बचन बसै जी ना लै। हुण तू डुबना चाहना सरना चाहना मरना चाहना, पर जिदन शब्द नाल जुड़ेगा उदन तेनू लोग सहारना चाहणगे पर शब्द तेनू सरन नहीं देगा। गुर का बचन बसै जी ना लै, शब्द ते जिंदे जी ना लै, जल नहीं डूबे तस्कर नहीं लेवे पाए ना साकै जल है। जदो तू शब्द भी जुड़ेगा फिर की होवेगा, जो मंदिर को थम है थंबन त्यों गुर का शब्द मन है अस्थंभन। वाहिगुरु जी का खालसा वाहिगुरु जी की फतेह।